दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताही कुल को नाम पुन द्वादस गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी एक तित्तर दे पिछे जा रहे ने उस नू फड़न दे वास्ते बहुते सारे कुत्ते ते बाज सारे जिहड़े जानवर सन उस तित्तर नू फड़न दे वास्ते छड्डे गए ने पर जिहड़ा तित्तर है अजे तक काबू दे विच नहीं आया। कवि संतोख सिंह जी दस रहे सन के जदों फड़न दे वास्ते लागे आ जांदे ने ते झाड़ियां दे विच लुक जांदा है फिर उत्थों अगे दौड़ जांदा है। इस तरह हुण सतगुरु सच्चे पातशाह जी उस तित्तर दा पिछा कर रहे ने। कल इथों तक कथा पहुंची सी इथों अगे अज मैं प्रारंभ करदा। बहुत बिलोक खोजन कर निकसत ही उड कर चल पर। ग्रंथाकार भाई संतोख सिंह जी लिखते ने कि बड़ी खोजना करते ने चंगे तरीके दे नाल सारे देखते ने अचानक ही वह झाड़ी दे विचों उड के निकल जांदा। दबके बहोर थाए को पाए चारी चारन चार जाए। थोड़ी देर तो बाद फिर जगह पाके वो थक के दबक के झाड़ी किसे दे विच बह जांदा है चारी चारन चार जाए। पाव के सतगुरां दे जेड़े सिंह ने वो इन्हां झाड़ियां नूं झाड़दे जांदे ने पाव के लभदे जांदे ने उस तित्तर नूं। कई कोस इस बिद चल गए थकत तो रंगण पी तब पए। कवि संतोख सिंह जी लिखते ने कि कई को इसे तरीके दे नाल तित्तर दे पिछे गए ने आखिरकार जेड़े घोड़े ने ओ भी हंब गए ने थक गए ने। पकड़ियो जाए जतन बहु करके कह कर पारियो खराए सुधर के। आखिरकार बहुता सारा यत्न करके उस तित्तर नू फड़ लिया गया। जदों सिंघां ने तित्तर नू फड़िया ते सतगुरु गोविंद सिंह सच्चे पातशाह जी ने हुक्म कीता कि तित्तर दे खंब तोड़ दे। पुण चरवायो तीतर आगा बाज जियत को पखण लागा। सतगुरां ने आख्या कि तित्तर दे खंब तोड़ दे। सिंघां ने खंभ तोड़ दिते। सतगुरां ने हुक्म कीता कि सुट दे इत्थे। उन्हां ने सुट दिता ते जिहड़ा ओ दूसरे तरफ बाज सी सतगुरां दा उस जिउंदे तित्तर नूं ही खाण लगा वड वड के दंदियां। तोर तोर या ਮਖਤ ਸਕੇਰਾ ਖਾਏ ਜਾਤ ਦੇ ਕਸ਼ਟ ਬਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੱਤਰ ਦਾ ਮਾਸ ਨੋਚ ਨੋਚ ਕੇ ਜਿਹੜਾ ਸਤਿਗੁਰਾਂ ਦਾ ਬਾਜ ਹੈ ਉਹ ਖਾ ਰਿਹਾ ਹੈ। ਇਸ ਤਰੀਕੇ ਦੇ ਨਾਲ ਜਿਹੜਾ ਤਿੱਤਰ ਹੈ ਉਹਨੂੰ ਬਹੁਤ ਹੀ ਜ਼ਿਆਦਾ ਦੁੱਖ ਹੋ ਰਿਹਾ, ਬੜੇ ਕਸ਼ਟ ਦੇ ਵਿੱਚ ਫਸਿਆ ਹੋਇਆ, ਕਿਉਂਕਿ ਜਿਉਂਦੇ ਨੂੰ ਹੀ ਉਹ ਖਾਈ ਜਾਂਦਾ। ਆਪਣ ਹਜ਼ੂਰ ਖੁਲਾਵੇਂ ਖਰੇ ਪਲ ਬੋਟੀ ਕਾਟਤ ਪੱਖ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਹਜ਼ੂਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਤਿੱਤਰ ਨੂੰ ਖਵਾ ਰਹੇ ਨੇ, ਬਾਜ ਨੂੰ, ਜਿਹੜਾ ਮਾਸ ਤੇ ਬੋਟੀਆਂ ਨੇ ਉਹ ਕੱਟ ਕੱਟ ਕੇ ਬਾਜ ਖਾਈ ਜਾਂਦਾ। ਦਾਨ ਸਿੰਘ ਬੋਲਿਓ ਪਿਖ ਠਾਡੇ ਆਪ ਪ੍ਰਭੂ ਤੁਮ ਹੋ ਬੜ ਡਾਡੇ। ਜਦੋਂ ਇਸ ਤਰ੍ਹਾਂ ਹੋਇਆ ਤੇ ਜਿਹੜਾ ਦਾਨ ਸਿੰਘ ਸੀ ਉਹ ਇਸ ਤਰ੍ਹਾਂ ਦੀ ਰੀਤੀ ਨੂੰ ਦੇਖ ਕੇ ਹੱਥ ਜੋੜ ਕੇ ਬੋਲਿਆ, ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਬਹੁਤ ਡਾਢੇ ਹੋ। ਕੋਈ ਨਾ ਕੁਛ ਕਹਿ ਸਾ ਕਹਿ ਕੈਸੇ ਅਬ ਡਾਢੀ ਕ੍ਰਿਤ ਕੀਨਸ ਜੈਸੇ। ਦਾਨ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੁਹਾਨੂੰ ਕੋਈ ਮਨਾ ਨਹੀਂ ਕਰ ਸਕਦਾ, ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਪਰ ਸੱਚੇ ਪਾਤਸ਼ਾਹ ਜੀ ਤੁਸੀਂ ਡਾਢੇ ਬੜੇ ਹੋ। ਇਸ ਵੇਲੇ ਸਾਡੇ ਸਾਰਿਆਂ ਦੇ ਵੇਖਦਿਆਂ ਤੁਸੀਂ ਐਸੀ ਕ੍ਰਿਤ ਕੀਤੀ ਹੈ ਜਿਹੜੀ ਕਿ ਬਿਲਕੁਲ ਵੀ ਦਇਆ ਤੋਂ ਸਖਣੀ ਹੈ, ਬੇਦਰਦੀ ਦਾ ਕੰਮ ਹੈ ਕਿ ਜਿਉਂਦੇ ਹੋਏ ਤਿੱਤਰ ਨੂੰ ਬਾਜ ਤੋਂ ਖਵਾ ਰਹੇ। ਇਤਨੀ ਕੀਨ ਦੌਰ ਇਸ ਬੇਰਾ ਕਹਾਂ ਸ਼ੇਰ ਕੋ ਹੇਰ ਅਖੇਰਾ। ਸੱਚੇ ਪਾਤਸ਼ਾਹ ਜੀ ਇਸ ਤਿੱਤਰ ਨੂੰ ਫੜਨ ਦੇ ਵਾਸਤੇ ਇੰਨੇ ਘੋੜੇ ਭਜਾਏ ਨੇ, ਇੰਨੇ ਦੌੜਾਏ ਨੇ, ਭਾਵ ਕੇ ਸੱਚੇ ਪਾਤਸ਼ਾਹ ਜੀ ਇਹ ਕੋਈ ਸ਼ੇਰ ਤੇ ਨਹੀਂ ਸੀ ਕਿ ਜਿਹਦੇ ਵਾਸਤੇ ਇੰਨਾ ਵੱਡਾ ਯਤਨ ਕੀਤਾ ਗਿਆ।
ਇੱਕ ਤੀਤਰ ਕੇ ਧਾਇ ਪਿਛਾਰੇ ਦੀਏ ਹੋ ਸਾਇ ਤੁਰੰਗਮ ਸਾਰੇ।
ਇੱਕ ਛੋਟੇ ਜੇ ਤਿੱਤਰ ਨੂੰ ਫੜਨ ਦੇ ਵਾਸਤੇ ਉਹਦੇ ਪਿੱਛੇ ਸਾਰਿਆਂ ਘੋੜਿਆਂ ਨੂੰ ਦੌੜਾਇਆ ਤੇ ਘੋੜੇ ਦੌੜ ਦੌੜ ਕੇ ਸਾਰੇ ਅੰਬ ਗਏ ਨੇ, ਬਹੁਤ ਜ਼ਿਆਦਾ ਥੱਕ ਗਏ ਨੇ।
ਜੇ ਸ਼ਿਕਾਰ ਕੀ ਚਾਹ ਕਰਨ ਤੇ ਤੀਤਰ ਸਹੇ ਅਨੇਕ ਹਨੰਤੇ।
ਦਾਨ ਸਿੰਘ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਸ਼ਿਕਾਰ ਕਰਨ ਦੀ ਇੰਨੀ ਹੀ ਜ਼ਿਆਦਾ ਤੁਹਾਡੇ ਮਨ ਦੇ ਵਿੱਚ ਤਮੰਨਾ ਸੀ, ਇੰਨੀ ਜ਼ਿਆਦਾ ਚਾਹ ਸੀ ਤੇ ਸੱਚੇ ਪਾਤਸ਼ਾਹ ਜੀ ਹੋਰ ਵੀ ਬਹੁਤ ਸਾਰੇ ਤਿੱਤਰ ਤੇ ਅਨੇਕ ਜਿਹੜੇ ਖਰਗੋਸ਼ ਨੇ ਉਹ ਤੇ ਹੋਰ ਵੀ ਮਿਲ ਸਕਦੇ ਸਨ। ਸਾਰਿਆਂ ਨੂੰ ਛੱਡ ਕੇ ਸੱਚੇ ਪਾਤਸ਼ਾਹ ਜੀ ਤੁਸੀਂ ਇਸ ਇਕੱਲੇ ਤਿੱਤਰ ਦਾ ਹੀ ਪਿੱਛਾ ਕੀਤਾ।
ਸ੍ਰੀ ਮੁਖ ਤੇ ਕਹਿ ਤੇ ਸਮਝਾਇਓ ਦਾਨ ਸਿੰਘ ਸੁਣੀਐ ਜਿਮ ਕਾਇਓ।
ਜਦੋਂ ਦਾਨ ਸਿੰਘ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਆਪਣੇ ਸ੍ਰੀ ਮੁਖ ਤੋਂ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਕੇ ਫਿਰ ਦਾਨ ਸਿੰਘ ਨੂੰ ਸਮਝਾਇਆ, ਭਾਵ ਕੇ ਜਿਸ ਕਾਰਨ ਕਰਕੇ ਇਸ ਨੂੰ ਮਰਵਾਇਆ ਹੈ ਉਹ ਦਾਨ ਸਿੰਘ ਦਾ ਕਾਰਨ ਸੁਣ।
ਨਹੀਂ ਚਾਹ ਕੁਛ ਕਰਨ ਸ਼ਿਕਾਰਾ ਇਸ ਲਗ ਕਾਰਜ ਹੋ ਤੋ ਹਮਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਛਾ ਨਹੀਂ ਸੀ ਸ਼ਿਕਾਰ ਕਰਨ ਦੀ, ਪਰ ਤਾਂ ਵੀ ਇਸ ਦਾ ਸ਼ਿਕਾਰ ਇਸ ਵਾਸਤੇ ਕੀਤਾ, ਇਸ ਨੂੰ ਇਸ ਵਾਸਤੇ ਫੜਿਆ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਇਹਦੇ ਨਾਲ ਸਾਡਾ ਇੱਕ ਕਾਰਜ ਸੀ, ਸਾਡਾ ਇੱਕ ਕੰਮ ਸੀ।
ਆਸ਼ਾ ਜਬ ਗੰਭੀਰ ਸੁਣ ਪਰੇ ਦਾਨ ਸਿੰਘ ਪੁਣ ਬੂਜਣ ਕਰੇ।
ਜਦੋਂ ਸਤਿਗੁਰਾਂ ਦੇ ਆਸ਼ੇ ਨੂੰ, ਜਦੋਂ ਸਤਿਗੁਰਾਂ ਦੇ ਗੰਭੀਰ ਇਰਾਦੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਸੁਣਿਆ ਦਾਨ ਸਿੰਘ ਨੇ, ਤੇ ਦਾਨ ਸਿੰਘ ਨੇ ਫਿਰ ਸਵਾਲ ਕੀਤਾ, ਪੁੱਛਿਆ ਸਤਿਗੁਰਾਂ ਤੋਂ,
ਪਾਤਸ਼ਾਹ ਦਿਓ ਸਕਲ ਸੁਣਾਏ ਕਿਸ ਕਾਰਨ ਤੇ ਤਕ ਤਾਏ।
ਕਹਿੰਦਾ ਸੱਚੇ ਪਾਤਸ਼ਾਹ ਜੀ ਜੇਕਰ ਸ਼ਿਕਾਰ ਕਰਨ ਦਾ ਇਰਾਦਾ ਕੋਈ ਨਹੀਂ ਸੀ ਤੇ ਫਿਰ ਇਸ ਤਿੱਤਰ ਦੇ ਪਿੱਛੇ ਸੱਚੇ ਪਾਤਸ਼ਾਹ ਜੀ ਕਿਉਂ ਤੁਸੀਂ ਆਪਣੇ ਘੋੜਿਆਂ ਨੂੰ ਦੌੜਾਇਆ, ਕਿਰਪਾ ਕਰਕੇ ਆਪਣੇ ਸ੍ਰੀ ਮੁਖ ਤੋਂ ਸੱਚੇ ਪਾਤਸ਼ਾਹ ਜੀ ਇਹਦਾ ਕਾਰਨ ਬਿਆਨ ਕਰੋ।
ਸ੍ਰੀ ਮੁਖ ਕਹਿਓ ਸੁਣੋ ਇਸ ਕਾਜ ਤੀਤਰ ਜਾਟ ਬਾਣੀਆਂ ਬਾਜ।
ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੁਣੋ ਕਾਰਨ, ਇਹ ਜਿਹੜਾ ਤਿੱਤਰ ਹੈ ਇਹ ਜੱਟ ਸੀ ਤੇ ਬਾਣੀਆਂ ਜਿਹੜਾ ਹੈ ਨਾ ਉਹ ਬਾਜ ਸੀ, ਜਿਹੜਾ ਇਸ ਵੇਲੇ ਇਹਨੂੰ ਕੱਟ ਕੇ ਖਾ ਰਿਹਾ।
ਪੂਰਬ ਜਨਮ ਹੋਤੇ ਨਾਰੀਏ ਹੀ ਜਾਟ ਕਰਜ਼ਲੇ ਬਣੀਏ ਤੇ ਹੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲਾਂ ਇਹਨਾਂ ਦੋਵਾਂ ਦੇ ਜਿਹੜੇ ਜਨਮ ਸਨ ਉਹ ਮਨੁੱਖਾਂ ਦੇ ਸਨ, ਭਾਵ ਕੇ ਤਿੱਤਰ ਵੀ ਮਨੁੱਖ ਸੀ ਤੇ ਜਿਹੜਾ ਬਾਜ ਖਾ ਰਿਹਾ ਇਹਨੂੰ ਇਸ ਵੇਲੇ ਇਹ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਸੀ, ਤੇ ਜਿਹੜਾ ਤਿੱਤਰ ਹੈ ਇਹ ਜੱਟ ਸੀ ਤੇ ਜਿਹੜਾ ਬਾਜ ਹੈ ਇਹ ਬਾਣੀਆ ਸੀ ਤੇ ਜੱਟ ਨੇ ਬਾਣੀਏ ਤੋਂ ਕਰਜ਼ਾ ਲਿਆ ਸੀ।
ਅਪਰ ਗ੍ਰਾਮ ਮੈਂ ਬਸਿਓ ਸੋ ਜਾਏ ਬਣੀਏ ਗਾਹਿਓ ਲਗਿਓ ਕਬ ਦਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੱਟ ਨੇ ਕਰਜ਼ਾ ਲੈ ਲਿਆ ਪਰ ਬਾਣੀਏ ਦੇ ਮੰਗਣ ਦੇ ਉੱਤੇ ਵੀ ਕਰਜ਼ਾ ਮੋੜਿਆ ਨਾ, ਆਖਰਕਾਰ ਜੱਟ ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਵਸਣ ਲੱਗਾ, ਆਖਰਕਾਰ ਸਮਾਂ ਲੰਘਦਾ ਗਿਆ। ਸਤਿਗੁਰੂ ਜੀ ਕਹਿੰਦੇ ਨੇ ਅਚਾਨਕ ਇੱਕ ਵਾਰੀ ਬਾਣੀਆ ਉਸ ਪਿੰਡ ਦੇ ਵਿੱਚ ਪਹੁੰਚਾ, ਜੱਟ ਨੂੰ ਉਸ ਨੇ ਪਛਾਣਿਆ ਤੇ ਜੱਟ ਨੂੰ ਉਸ ਨੇ ਫੜ ਲਿਆ।
ਦਰਬ ਦੀਏ ਬਿਨ ਤਜੋ ਨ ਤੋਹੀ ਦਗਾ ਗਯੋ ਕਰਕੇ ਸੰਗ ਮੋਹੀ।
ਬਾਣੀਏ ਨੇ ਜੱਟ ਨੂੰ ਆਖਿਆ ਕਿ ਜਿੰਨਾ ਚਿਰ ਮੇਰੇ ਪੈਸੇ ਮੋੜਦਾ ਨਹੀਂ ਉਹਨਾਂ ਚਿਰ ਮੈਂ ਤੈਨੂੰ ਨਹੀਂ ਛੱਡਾਂਗਾ, ਤੂੰ ਮੇਰੇ ਨਾਲ ਦਗਾ ਕੀਤਾ ਧੋਖਾ ਕੀਤਾ ਤੇ ਮੇਰੇ ਪੈਸਿਆਂ ਨੂੰ ਦਬਾ ਕੇ ਪਿੰਡ ਹੀ ਛੱਡ ਕੇ ਚਲਿਆ ਗਿਆ, ਇਸ ਕਰਕੇ ਮੈਂ ਤੈਨੂੰ ਉਹਨਾਂ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਮੇਰਾ ਕਰਜ਼ਾ ਮੋੜਦਾ ਨਹੀਂ।
ਜਾਟ ਕਹਿ ਅਬ ਕੇ ਦਿਓ ਛੋਰ ਦੇਵੋ ਲਗ ਵਿਰਾਟ ਕਾ ਤੋਰ।
ਉਸ ਵੇਲੇ ਜੱਟ ਨੇ ਬਾਣੀਏ ਨੂੰ ਆਖਿਆ ਕਿ ਬਸ ਇੱਕ ਵਾਰੀ ਹੁਣ ਮੈਨੂੰ ਤੂੰ ਛੱਡ ਦੇ, ਮੈਂ ਹੌਲੀ ਹੌਲੀ ਕਰਕੇ ਤੇਰੀ ਪਾਈ ਪਾਈ ਮੋੜ ਦਿਆਂਗਾ, ਭਾਵ ਕਿ ਤੇਰਾ ਸਾਰਾ ਕਰਜ਼ਾ ਹੌਲੀ ਹੌਲੀ ਮੈਂ ਲਾ ਦਿਆਂਗਾ, ਬਸ ਇੱਕ ਵਾਰੀ ਮੇਰੇ ਉੱਤੇ ਯਕੀਨ ਕਰਕੇ ਵਿਸ਼ਵਾਸ ਕਰਕੇ ਮੈਨੂੰ ਛੱਡ ਦੇ।
ਸੁਣ ਬਣੀਆ ਕਹਿ ਜਾਮਣ ਦੀ ਜੈ ਛੁੱਟ ਕਰ ਜਾਓ ਸਦਨ ਮਗ ਲੀਜੈ।
ਤੇ ਸੁਣ ਕੇ ਬਾਣੀਆ ਜੱਟ ਨੂੰ ਕਹਿੰਦਾ ਮੈਂ ਪਹਿਲਾਂ ਵੀ ਤੇਰੇ ਤੇ ਯਕੀਨ ਕੀਤਾ ਵਿਸ਼ਵਾਸ ਕੀਤਾ ਪਰ ਤੂੰ ਮੇਰੇ ਵਿਸ਼ਵਾਸ ਨੂੰ ਤੋੜਿਆ, ਵਿਸ਼ਵਾਸ ਘਾਤ ਕੀਤਾ, ਮੇਰੇ ਕਰਜ਼ੇ ਨੂੰ ਦਬਾ ਲਿਆ ਤੇ ਪਿੰਡ ਹੀ ਛੱਡ ਕੇ ਚਲਿਆ ਆਇਆ, ਇਸ ਕਰਕੇ ਮੈਂ ਹੁਣ ਤੇਰੇ ਉੱਤੇ ਦੂਜੀ ਵਾਰੀ ਵਿਸ਼ਵਾਸ ਨਹੀਂ ਕਰ ਸਕਦਾ। ਬਾਣੀਆ ਕਹਿੰਦਾ ਕੋ ਜਾਮਣ ਦੀਜੈ, ਬਾਣੀਆ ਕਹਿੰਦਾ ਕਿ ਛੱਡਾਂਗਾ ਤਾਂ ਜੇਕਰ ਕਿਸੇ ਦੀ ਜਾਮਣੀ ਦੇਵੇਗਾ, ਉਹਨਾਂ ਚਿਰ ਮੈਂ ਛੱਡਾਂਗਾ ਨਹੀਂ ਤੇ ਜੇਕਰ ਜਾਮਣੀ ਦੇਵੇਗਾ ਤੇ ਫੇਰ ਤੈਨੂੰ ਆਪਣੇ ਪਿੰਡ ਘਰ ਦੇ ਵਿੱਚ ਹੀ ਜਾਣਾ ਪਵੇਗਾ ਤਾਂ ਕਿ ਤੂੰ ਮੇਰਾ ਕਰਜ਼ਾ ਮੋੜੇ। ਜਿੰਨਾ ਚਿਰ ਬਾਣੀਆ ਕਹਿੰਦਾ ਜਾਮਣੀ ਨਹੀਂ ਦਿੰਦਾ, ਕਿਸੇ ਨੂੰ ਵਿੱਚ ਜਾਮਣ ਨਹੀਂ ਰੱਖਦਾ, ਉਹਨਾਂ ਚਿਰ ਮੈਂ ਤੈਨੂੰ ਨਹੀਂ ਛੱਡਾਂਗਾ।
ਕਹਿ ਜਾਟ ਕੋ ਜਾਮਣ ਮੇਰੋ ਗੁਰਬਿਨ ਹਠਾਇਣ ਨਾ ਹੇਰੋ।
ਸਤਿਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਦੋਵਾਂ ਦੀ ਵਾਰਤਾ ਸੁਣਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੱਟ ਨੇ ਬਾਣੀ ਨੂੰ ਆਖਿਆ ਕੋ ਜਾਮਣ ਮੇਰੋ, ਭਾਵ ਕੇ ਮੇਰਾ ਕੌਣ ਜਾਮਣ ਹੋਵੇਗਾ, ਗੁਰਬਿਨ ਇਹਠਾ ਆਣ ਨਾ ਹੇਰੋ। ਕਹਿੰਦਾ ਕਿ ਜਿਹੜਾ ਗੁਰੂ ਹੈ ਉਹ ਤੇ ਹਰ ਇੱਕ ਜਗ੍ਹਾ ਦੇ ਉੱਤੇ ਮੌਜੂਦ ਹੁੰਦਾ ਹੈ, ਦੁਨੀਆ ਦਾ ਕੋਈ ਆਦਮੀ ਕਿਤੇ ਹੁੰਦਾ ਕਿਤੇ ਨਹੀਂ ਹੁੰਦਾ, ਪਰ ਗੁਰੂ ਤੇ ਹਰ ਇੱਕ ਜਗ੍ਹਾ ਦੇ ਉੱਤੇ ਮੌਜੂਦ ਹੁੰਦਾ ਹੈ। ਉਸ ਵੇਲੇ ਜੱਟ ਨੇ ਆਖਿਆ ਕਿ ਗੁਰੂ ਤੋਂ ਬਗੈਰ ਹੋਰ ਕੋਈ ਨਹੀਂ ਹੈ, ਇਸ ਕਰਕੇ ਮੈਂ ਗੁਰੂ ਨੂੰ ਹੀ ਆਪਣਾ ਜਾਮਣ ਬਣਾਉਂਦਾ।
ਸੁਣ ਬਣੀਆ ਕਹਿ ਧਰਮ ਰੱਖੀ ਜੈ ਗੁਰ ਕੋ ਹੀ ਜਾਮਣ ਕਰ ਦੀ ਜੈ।
ਬਾਣੀਏ ਨੇ ਜੱਟ ਨੂੰ ਆਖਿਆ ਕਿ ਠੀਕ ਹੈ, ਆਪਣੇ ਧਰਮ ਦੀ ਪਾਲਣਾ ਕਰੀ, ਧਰਮ ਦੀ ਲੱਜਿਆ ਨੂੰ ਰੱਖੀ, ਗੁਰ ਕੋ ਹੀ ਜਾਮਣ ਕਰ ਦੀਜੈ। ਠੀਕ ਹੈ, ਆਪਣੇ ਗੁਰੂ ਨੂੰ ਭਾਵ ਕੇ ਸਤਿਗੁਰਾਂ ਨੂੰ ਹੀ ਤੂੰ ਆਪਣਾ ਜਾਮਣ ਬਣਾ ਦੇ।
ਮੁਝ ਕੋ ਦੇ ਜਾਮਣ ਛੁੱਟ ਗਯੋ ਨਹੀਂ ਤਨ ਦਿਓ ਮ੍ਰਿਤਕ ਪੁਨ ਪਯੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੀ ਜਾਮਣੀ ਦਿੱਤੀ ਉਸ ਵੇਲੇ ਜੱਟ ਨੇ ਬਾਣੀਏ ਨੂੰ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੀ ਜਾਮਣੀ ਦੇ ਕੇ ਜੱਟ ਛੁੱਟ ਗਿਆ, ਉਹਨੇ ਧਨ ਫੇਰ ਵੀ ਉਸ ਬਾਣੀਏ ਦਾ ਵਾਪਸ ਨਹੀਂ ਕੀਤਾ, ਇਸੇ ਤਰ੍ਹਾਂ ਆਖਰਕਾਰ ਜੱਟ ਮਰ ਗਿਆ।
ਹੈ ਬਾਜ ਕੋ ਪੂਰਬ ਗਿਆਤਾ ਹਮਰੋ ਹੱਥ ਸਪਰਸ਼ੇ ਗਾਤਾ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੂਜੀ ਤਰਫ ਬਾਣੀਆਂ ਵੀ ਉਮਰਾਂ ਨੂੰ ਭੋਗ ਕੇ ਮਰ ਗਿਆ ਤੇ ਬਾਣੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਜ ਬਣ ਗਿਆ। ਸਾਡੇ ਹੱਥਾਂ ਦਾ ਬਹੁਤੀ ਵਾਰੀ ਇਸ ਬਾਜ ਨੂੰ ਸਪਰਸ਼ ਹੋਇਆ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪਿਛਲੇ ਜਨਮ ਦੀ ਇਸ ਬਾਜ ਨੂੰ ਸਾਰੀ ਸੋਝੀ ਹੈ ਕਿ ਮੈਂ ਬਾਣੀਆ ਸੀ।
ਨਹੀਂ ਤੀਤਰ ਕੋ ਇਸਨੇ ਮਾਰਾ ਲੈ ਹੋ ਜਾਵਣ ਤੇ ਨਿਰ ਤਾਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਤਿੱਤਰ ਨੂੰ ਇਹ ਮਾਰ ਕੇ ਨਹੀਂ ਖਾ ਰਿਹਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਰਅਸਲ ਇਹ ਤੇ ਮੈਂ ਆਪਣੀ ਜਾਮਣੀ ਪੂਰੀ ਕਰ ਰਿਹਾ।
ਹਮਨੇ ਆਪਣ ਜਾਮਣੀ ਲਾਹੀ ਜੀਅਤ ਦਿਓ ਗਹਿ ਵੱਡ ਵੱਡ ਖਾਹੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਆਪਣੀ ਜਾਮਣੀ ਨੂੰ ਆਪਣੇ ਸਿਰ ਦੇ ਉੱਤੋਂ ਲਾਇਆ ਹੈ, ਜਿਉਂਦੇ ਨੂੰ ਬਾਜ ਦੇ ਹਵਾਲੇ ਕਰ ਦਿੱਤਾ ਹੈ, ਕਿਉਂਕਿ ਉਹ ਫੜਨਾ ਚਾਹੁੰਦਾ ਸੀ ਬਾਣੀਆਂ ਜੱਟ ਨੂੰ ਤੇ ਜਾਮਣੀ ਦੇ ਕੇ ਉਹ ਛੁੱਟ ਗਿਆ। ਮੈਂ ਆਪਣੀ ਜਾਮਣੀ ਨੂੰ ਪੂਰਾ ਕਰ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਮਾਨੋ ਜੱਟ ਨੂੰ ਬਾਣੀਏ ਦੇ ਹਵਾਲੇ ਕਰ ਦਿੱਤਾ ਹੈ। ਹੁਣ ਜਿਸ ਤਰ੍ਹਾਂ ਦਾ ਬਾਜ ਦਾ ਕਰਮ ਹੈ ਉਹ ਆਪਣਾ ਕਰਜ਼ਾ ਹੀ ਵਸੂਲ ਕਰ ਰਿਹਾ, ਇਸ ਕਰਕੇ ਬਣੇ ਹੋਏ ਉਸ ਤਿੱਤਰ ਜੱਟ ਤੋਂ ਇਹ ਆਪਣਾ ਕਰਜ਼ਾ ਵਸੂਲ ਕਰ ਰਿਹਾ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਕੱਟ ਕੱਟ ਕੇ ਖਾ ਰਿਹਾ। ਇਹ ਸਾਰੀ ਵਿਥਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸਿੱਖਾਂ ਦੇ ਪੁੱਛਣ ਦੇ ਉੱਤੇ ਸੁਣਾਈ, ਕਿਸ ਤਰੀਕੇ ਦੇ ਨਾਲ ਇਹ ਤਿੱਤਰ ਦੀ ਸਾਖੀ ਵਾਪਰੀ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਵੀ ਬਿਆਨ ਕੀਤਾ।
ਨੌ ਥੇ ਤੋਂ ਪਹੁੰਚੇ ਵਜੀਦਪੁਰੇ ਕੱਟੀ ਰਾਤ ਚੜਿਆ ਦਿਨ ਆ ਕੇ ਜੀ ਤਿੱਤਰ ਬੋਲਿਆ ਝਾੜੀਆਂ ਵਿੱਚ ਨੇੜੇ ਕੀਤਾ ਸਤਿਗੁਰਾਂ ਬਚਨ ਸੁਣਾ ਕੇ ਜੀ ਜਾਂ ਬੋਲਿਆ ਤਾਂ ਅਸਾਂ ਲੱਭ ਲਿਆ ਉਸੇ ਵਕਤ ਘੋੜਾ ਮੰਗਵਾ ਕੇ ਜੀ ਚੜ ਪਏ ਸ਼ਿਕਾਰ ਤੇ ਝੱਟ ਦੇ ਕੇ ਬਾਜ ਛੱਡਿਆ ਉਸ ਤੇ ਜਾ ਕੇ ਜੀ ਤਿੱਤਰ ਝਾੜੀਆਂ ਦੇ ਵਿੱਚ ਭੱਜ ਖਲਾ ਪਿੱਛੇ ਬਾਜ ਲੱਗਾ ਗੁੱਸਾ ਖਾ ਕੇ ਜੀ ਪੰਜ ਕੋਹਾਂ ਤੇ ਜਾ ਕੇ ਫੜ ਲਿਆ ਬੁਰੀ ਤਰ੍ਹਾਂ ਦੇ ਨਾਲ ਹੰਭਾ ਕੇ ਜੀ ਗੁਰਾਂ ਫੜ ਕੇ ਉਸ ਦੇ ਖੰਭ ਖੋਹੇ ਜਿਉਂਦਾ ਬਾਜ ਦੇ ਅੱਗੇ ਸੁਟਾ ਕੇ ਜੀ ਬਾਜ ਤੋੜ ਕੇ ਖਾਵਦਾ ਮਾਸ ਉਹਦਾ ਖਲੇ ਤੱਕ ਦੇ ਨਜ਼ਰ ਟਿਕਾ ਕੇ ਜੀ ਦਾਨ ਸਿੰਘ ਬੈਰਾੜ ਹੈਰਾਨ ਹੋਇਆ ਕਰੇ ਬੇਨਤੀ ਸੀਸ ਝੁਕਾ ਕੇ ਜੀ ਸਤਿਗੁਰੂ ਜੀ ਤੁਸੀਂ ਹੋ ਬੜੇ ਡਾਢੇ ਕੀ ਲਿਆ ਤਿੱਤਰ ਮਰਵਾ ਕੇ ਜੀ ਦਾਨ ਸਿੰਘ ਤੈਨੂੰ ਕੁਝ ਭੇਦ ਨਹੀਂ ਸੁਣ ਸਾਡੀ ਗੱਲ ਦਿਲ ਲਾ ਕੇ ਜੀ ਤਿੱਤਰ ਜੱਟ ਤੇ ਬਾਜੇ ਇਹ ਬਾਣੀਆਂ ਸੀ ਲੈਣ ਦੇਣ ਕਰਦੇ ਨਿਤ ਪਾ ਕੇ ਜੀ ਜੱਟ ਜਾਮਣੀ ਗੁਰਾਂ ਦੀ ਦੇ ਕਰਕੇ ਲੈ ਗਿਆ ਕਰਜ਼ਾ ਚੁਕਵਾ ਕੇ ਜੀ ਫਿਰ ਮਾਰ ਬੈਠਾ ਦਿੱਤਾ ਮੋੜ ਕੇ ਨਾ ਸਾਨੂੰ ਜਾਮਣੀ ਵਿੱਚ ਫਸਾ ਕੇ ਜੀ ਅਸਾਂ ਹੁਣ ਉਹ ਜਾਮਣੀ ਪੂਰੀ ਕੀਤੀ ਲੇਖਾ ਇਹਨਾਂ ਦਾ ਸਾਰਾ ਮੁਕਾ ਕੇ ਜੀ ਸਿੱਖ ਚੁੱਪ ਹੋ ਗਏ ਕਰਤਾਰ ਸਿੰਘਾ ਤੂੰ ਧੰਨ ਸਤਿਗੁਰੂ ਅਲਾ ਕੇ ਜੀ।
ਉਸ ਵੇਲੇ ਸਾਰਿਆਂ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਸਾਖੀ ਨੂੰ ਸੁਣਿਆ ਜਿਹੜੀ ਸਤਿਗੁਰਾਂ ਨੇ ਸੁਣਾਈ ਤੇ ਸਾਰੇ ਕਹਿੰਦੇ ਨੇ ਸਤਿਗੁਰੂ ਜੀ ਤੁਸੀਂ ਧੰਨ ਹੋ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਲੈਣ ਦੇਣ ਦਾ ਜਿਹੜਾ ਕਰਜ਼ਾ ਸੀ ਉਹਨੂੰ ਮੁਕਾਇਆ, ਕਿਉਂਕਿ ਕਰਜ਼ਾ ਲੈਣਾ ਤੇ ਲੈ ਕੇ ਨਾ ਦੇਣਾ ਇਹ ਚੋਰੀ ਤੇ ਤਾੜੇ ਤੋਂ ਵੀ ਮਾੜਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਹੁਕਮਨਾਮੇ ਦੇ ਵਿੱਚ ਆਉਂਦਾ ਕਿ ਕਰਜ਼ਾ ਲੈਣਾ ਤੇ ਲੈ ਕੇ ਨਾ ਦੇਣਾ ਚੋਰੀ ਧਾੜੇ ਤੇ ਵੀ ਵੱਡਾ ਪਾਪ ਹੈ। ਪਾਪ ਕੇ ਕਿਸੇ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਉਹਨੇ ਤੁਹਾਨੂੰ ਪੈਸੇ ਦੇ ਦਿੱਤੇ ਪਰ ਫਿਰ ਜੇਕਰ ਤੁਸੀਂ ਉਸ ਦੇ ਵਿਸ਼ਵਾਸ ਨੂੰ ਤੋੜਦੇ ਹੋ ਵਿਸ਼ਵਾਸ ਘਾਤੀ ਬਣਦੇ ਹੋ ਤੇ ਚੋਰੀ ਕਰ ਲੈਣ ਦੇ ਨਾਲੋਂ ਤੇ ਡਾਕੇ ਮਾਰਨ ਦੇ ਨਾਲੋਂ ਵੀ ਇਹ ਵੱਡਾ ਪਾਪ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਿਥਿਆ ਨੂੰ ਬਿਆਨ ਕੀਤਾ ਜੋ ਬਾਜ ਤੇ ਤਿੱਤਰ ਦੀ ਵਿਥਿਆ ਸੀ।
ਸੁਣ ਕਰ ਦਾਨ ਸਿੰਘ ਕਰ ਜੋਰੇ ਪਾਰਿਓ ਚਰਨ ਪ੍ਰਭ ਪ੍ਰਭੂ ਨੇ ਹੋਰੇ।
ਸੁਣ ਕੇ ਦਾਨ ਸਿੰਘ ਨੇ ਦੋਵੇਂ ਹੱਥ ਜੋੜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਬੇਨਤੀ ਕੀਤੀ।
ਸਨਮੁਖ ਬੋਲਿਓ ਹੇ ਗੁਰ ਭੂਲਾ ਬਖਸ਼ੇ ਮੋਹਿ ਦਾਸ ਅਨੁਕੂਲਾ।
ਦਾਨ ਸਿੰਘ ਕਹਿੰਦਾ ਮੇਰੇ ਤੋਂ ਸੱਚੇ ਪਾਤਸ਼ਾਹ ਜੀ ਗੁਨਾਹ ਹੋ ਗਿਆ, ਗਲਤੀ ਹੋ ਗਈ, ਮੈਂ ਤੁਹਾਡੇ ਸਨਮੁਖ ਬੋਲਿਆ, ਸੱਚੇ ਪਾਤਸ਼ਾਹ ਜੀ ਮੈਂ ਭੁੱਲ ਗਿਆ, ਇਸ ਕਰਕੇ ਮੈਂ ਕਹਿ ਦਿੱਤਾ ਕਿ ਤੁਸੀਂ ਡਾਢੇ ਹੋ, ਤੁਸੀਂ ਨਿਰਦਈ ਹੋ, ਤੁਸੀਂ ਤਿੱਤਰ ਨੂੰ ਬਾਜ ਤੋਂ ਮਰਵਾਇਆ, ਪਰ ਸੱਚੇ ਪਾਤਸ਼ਾਹ ਜੀ ਇਹ ਮੇਰੀ ਭੁੱਲ ਸੀ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡਾ ਦਾਸ ਹਾਂ ਔਰ ਤੁਹਾਡੇ ਅਨੁਕੂਲ ਹਾਂ, ਤੁਹਾਡੇ ਅਨੁਸਾਰੀ ਹਾਂ।
ਦਾਨ ਸਿੰਘ ਕਿਉਂ ਚਿੰਤ ਅਧੀਨ ਉਤਰ ਹੀ ਤੈ ਬੂਜਨ ਕੀਨ।
ਜਦੋਂ ਦਾਨ ਸਿੰਘ ਨੇ ਇਸ ਤਰ੍ਹਾਂ ਅਧੀਨਗੀ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਹੇ ਦਾਨ ਸਿੰਘਾ ਇੰਨੀ ਜ਼ਿਆਦਾ ਚਿੰਤਾ ਕਿਉਂ ਕਰਦਾ ਹੈ, ਇੰਨਾ ਜ਼ਿਆਦਾ ਡਰਦਾ ਕਿਉਂ ਹੈ। ਸਤਿਗੁਰੂ ਜੀ ਕਹਿੰਦੇ ਨੇ ਉੱਤਰ ਹੀ ਤੈ ਬੂਜਨ ਕੇਨ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਮਨ ਦੇ ਵਿੱਚ ਸਵਾਲ ਸੀ, ਇਸ ਕਰਕੇ ਤੂੰ ਤੇ ਆਪਣੇ ਸਵਾਲ ਦਾ ਸਾਡੇ ਤੋਂ ਜਵਾਬ ਹੀ ਚਾਹਿਆ। ਸਤਿਗੁਰੂ ਜੀ ਕਹਿੰਦੇ ਨੇ ਇਹਦੇ ਵਿੱਚ ਗਲਤੀ ਨਹੀਂ ਹੈ, ਤੇਰੇ ਮਨ ਦੇ ਵਿੱਚ ਜੇਕਰ ਸ਼ੰਕਾ ਰੂਪੀ ਸਵਾਲ ਉੱਠਿਆ ਤੇ ਤੂੰ ਸਾਡੇ ਤੋਂ ਪੁੱਛ ਲਿਆ, ਮਾਨੋ ਕਿ ਸਵਾਲ ਦਾ ਜਵਾਬ ਹੀ ਸਾਡੇ ਤੋਂ ਚਾਹਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇਰਾ ਜਵਾਬ ਦੇ ਕੇ ਇਸ ਤਰ੍ਹਾਂ ਤੇਰੇ ਮਨ ਦੇ ਸ਼ੰਕੇ ਰੂਪੀ ਸਵਾਲ ਨੂੰ ਦੂਰ ਕੀਤਾ।
ਦਾਨ ਸਿੰਘ ਪੁਣ ਮਸਤਕ ਟੇਕਾ ਤੁਮਰੀ ਖੁਸ਼ੀ ਚਾਹੇ ਕਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਦਾਨ ਸਿੰਘ ਨੇ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਇੱਕੋ ਇੱਕ ਤੁਹਾਡੀ ਖੁਸ਼ੀ ਚਾਹੀਦੀ।
ਚੜ ਤਹ ਤੇ ਪਹੁੰਚੇ ਨਿਜ ਡੇਰੇ ਖਾਣ ਪਾਣ ਕੀ ਨਸ ਤਿਸ ਬੇਰੇ।
ਉਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਵਾਪਸ ਪਰਤੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਜੀਦਪੁਰ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ, ਭਾਵ ਕਿ ਜਿੱਥੇ ਸਤਿਗੁਰਾਂ ਨੇ ਪਹਿਲਾਂ ਡੇਰਾ ਆਪਣਾ ਲਾਇਆ ਹੋਇਆ ਸੀ ਉਸੇ ਡੇਰੇ ਦੇ ਉੱਤੇ ਸਤਿਗੁਰੂ ਜੀ ਵਾਪਸ ਪਰਤ ਆਏ, ਰਾਤ ਨੂੰ ਪ੍ਰਸ਼ਾਦ ਪਾਣੀ ਛਕਿਆ ਤੇ ਬਿਰਾਜੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਨਿਸਬਿਤਾਇ ਕਰ ਸਤਿਗੁਰੂ ਕੀਨੋ ਸੋਚ ਸ਼ਨਾਨ ਜੀਨ ਹਯਨ ਪਰ ਪਾਏ ਕਰ ਚੜੇ ਕੀਓ ਪ੍ਰਸਥਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰਾਤ ਨੂੰ ਬਤੀਤ ਕੀਤਾ, ਅੰਮ੍ਰਿਤ ਵੇਲਾ ਹੋਇਆ, ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ, ਨਾਲ ਦੇ ਸਿੰਘ ਵੀ ਤਿਆਰ ਬਰ ਤਿਆਰ ਹੋਏ ਨੇ, ਸਾਰਿਆਂ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ ਗਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸਾਰਿਆਂ ਸਿੰਘਾਂ ਦੇ ਨਾਲ ਮਿਲ ਕੇ ਅੱਗੇ ਚੱਲ ਪਏ।
ਸਤਿਗੁਰ ਕੋਰੇ ਕੀ ਤ੍ਰੈ ਮੇਖ ਲੱਗੀ ਰਹੀ ਤਿੰਨ ਥਾਣ ਅਸ਼ੇਕ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਜਗ੍ਹਾ ਦੇ ਉੱਤੇ ਘੋੜਿਆਂ ਨੂੰ ਬੰਨਣ ਦੇ ਵਾਸਤੇ ਜਿਹੜੇ ਕਿੱਲੇ ਗੱਡੇ ਗਏ ਸਨ ਉਹਨਾਂ ਕਿੱਲਿਆਂ ਦੇ ਵਿੱਚੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਕਿੱਲੇ ਉਸੇ ਤਰੀਕੇ ਦੇ ਨਾਲ ਗੱਡੇ ਹੀ ਰਹੇ।
ਜੰਡ ਹਾਰੇ ਸੋ ਹੋਵਤ ਪਏ ਅਵਲੋ ਖਰੇ ਪਿਖੇ ਜੋ ਗਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਡ ਦੇ ਰੁੱਖ ਦੇ ਕਿੱਲੇ ਘੜੇ ਹੋਏ ਸਨ ਤੇ ਉਹ ਕਿੱਲੇ ਗੱਡੇ ਹੋਏ ਸਨ, ਉਹਨਾਂ ਸਾਰਿਆਂ ਕਿੱਲਿਆਂ ਦੇ ਵਿੱਚੋਂ ਜਿਹੜੇ ਤਿੰਨ ਕਿੱਲੇ ਨੇ ਉਹ ਨਾ ਪੁੱਟੇ ਗਏ ਸਮਾਂ ਪੈਣ ਦੇ ਉੱਤੇ ਵੀ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਤਿੰਨੇ ਕਿੱਲੇ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਹਰੇ ਹੋ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਤਿੰਨ ਉਹ ਰੁੱਖ ਜੰਡ ਦੇ ਫਿਰ ਬਣ ਗਏ, ਅਵਲੋ ਖਰੇ ਪਿਖੇ ਜੋ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅਜੇ ਤੱਕ ਉਹ ਜਿਹੜੇ ਤਿੰਨੇ ਹੀ ਰੁੱਖ ਨੇ ਉਹ ਮੌਜੂਦ ਨੇ। ਉਸ ਜਗ੍ਹਾ ਦੇ ਉੱਤੇ ਇਸ ਵੇਲੇ ਗੁਰਦੁਆਰਾ ਵੀ ਬਣਿਆ ਹੋਇਆ, ਜਿਸ ਗੁਰਦੁਆਰੇ ਦਾ ਨਾਮ ਹੈ ਗੁਰੂਸਰ। ਗੁਰੂਸਰ ਕਰਕੇ ਉਹ ਜਗ੍ਹਾ ਪ੍ਰਸਿੱਧ ਹੈ।
ਸਿੱਖ ਸੰਗਤ ਤਹਿ ਬੰਧਨ ਕਰ, ਤਿੰਨ ਕੋ ਦਰਸ਼ਨ ਪੀ ਅਗ ਹਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸਿੱਖ ਸੰਗਤ ਹੈ ਉੱਥੇ ਜਾ ਕੇ ਨਮਸਕਾਰ ਕਰਦੀ ਹੈ, ਮੱਥੇ ਟੇਕਦੀ ਹੈ, ਦਰਸ਼ਨ ਕਰਦੀ ਹੈ। ਸਿੱਖ ਸੰਗਤ ਉਸ ਜਗ੍ਹਾ ਦਾ ਜਾ ਕੇ ਤੇ ਸਾਰਿਆਂ ਦੇ ਜਿਹੜੇ ਅੱਗ ਨੇ, ਜਿਹੜੇ ਪਾਪ ਨੇ, ਉਹ ਦਰਸ਼ਨ ਕਰਨ ਦੇ ਨਾਲ ਦੂਰ ਹੁੰਦੇ ਨੇ।
ਇਹ ਮਸੀਹ ਪ੍ਰਭ ਵਿੱਚ ਰਤ ਫਿਰ ਆਏ, ਪਹੁੰਚੇ ਮੁਕਤ ਸਰ ਸਿਵਰ ਲਗਾਏ।
ਇਸ ਤਰ੍ਹਾਂ ਵਿਚਰਦਿਆਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ ਆਖਰਕਾਰ ਮੁਕਤਸਰ, ਤੇ ਉੱਥੇ ਸਤਿਗੁਰਾਂ ਨੇ ਡੇਰਾ ਲਾਇਆ।
ਹੋਏ ਭਵਿਖਤ ਮੈਂ ਇਹ ਮਹਾਂ, ਸਿੱਖ ਸ਼ਨਾਨੈ ਫਲ ਕੋ ਲਹਾ।
ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਹ ਜਗ੍ਹਾ ਬਹੁਤ ਜ਼ਿਆਦਾ ਮਸ਼ਹੂਰ ਹੋਣੀ ਹੈ। ਇਸ ਜਗ੍ਹਾ ਦੇ ਉੱਤੇ ਜਿਹੜਾ ਵੀ ਆਣ ਕੇ ਇਸ਼ਨਾਨ ਕਰਿਆ ਕਰੇਗਾ, ਉਹਨੂੰ ਵੱਡੇ ਫਲਾਂ ਦੀ ਪ੍ਰਾਪਤੀ ਹੋਵੇਗੀ।
ਖਾਣ ਪਾਣ ਕਰ ਨਿਸਾ ਬਿਤਾਈ, ਸੋਚ ਸ਼ਨਾਨੇ ਕੀਨ ਚੜਾਈ।
ਖਾ ਪੀ ਕੇ ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਇਸ਼ਨਾਨ ਪਾਣੀ ਕੀਤਾ ਤੇ ਸਤਿਗੁਰਾਂ ਨੇ ਚੜਾਈ ਕੀਤੀ, ਪਾਵ ਕੇ ਅੱਗੇ ਚੱਲੇ।
ਗ੍ਰਾਮ ਰੁਪਾਣ ਚੱਲ ਕਰ ਆਏ, ਉਤਰੇ ਤਹਾਂ ਤੁਰੰਗ ਲਗਾਏ।
ਚਲਦਿਆਂ ਚਲਦਿਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰੁਪਾਣੇ ਨਾਂ ਦੇ ਪਿੰਡ ਦੇ ਵਿੱਚ ਪਹੁੰਚ ਗਏ। ਉੱਥੇ ਸਤਿਗੁਰਾਂ ਨੇ ਘੋੜੇ ਦੀ ਅਸਵਾਰੀ ਨੂੰ ਛੱਡਿਆ, ਬਾਕੀ ਦੇ ਸਿੰਘ ਵੀ ਥੱਲੇ ਉਤਰੇ ਨੇ, ਘੋੜਿਆਂ ਨੂੰ ਬੰਨ ਦਿੱਤਾ।
ਥਾਲੀ ਉਤਾਂਗੀ ਇੱਕ ਘੋਗੜ ਹੇਰਾ, ਤੀਰ ਮਾਰ ਤਿਸ ਕੋ ਹੱਥ ਗੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਚੀ ਜਗ੍ਹਾ ਦੇ ਉੱਤੇ ਇੱਕ ਘੋਗੜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ। ਗਿਰਜ ਵਰਗਾ ਇੱਕ ਪੰਛੀ ਹੁੰਦਾ ਹੈ, ਜੋ ਕਿ ਪਿੰਡਾਂ ਦੇ ਆਲੇ ਦੁਆਲੇ ਵਸਦਾ ਹੈ ਤੇ ਮਲ ਖਾਂਦਾ ਹੈ, ਜਿਸ ਤਰ੍ਹਾਂ ਸੂਰ ਖਾਂਦੇ ਨੇ। ਉਹ ਜਿਹੜਾ ਗਿਰਜ ਵਰਗਾ ਪੰਛੀ ਹੁੰਦਾ ਹੈ, ਉਹਨੂੰ ਆਖਿਆ ਜਾਂਦਾ ਹੈ ਘੋਗੜ। ਸਤਿਗੁਰਾਂ ਨੇ ਉਸ ਘੋਗੜ ਨੂੰ ਦੇਖਿਆ ਤੇ ਸਤਿਗੁਰਾਂ ਨੇ ਤੀਰ ਦਾ ਵਾਰ ਕਰਕੇ ਉਸ ਘੋਗੜ ਨੂੰ ਮਾਰ ਦਿੱਤਾ।
ਜੋਰਾ ਸਿੰਘ ਖਰੋ ਤਵ ਪਾਸੀ, ਪ੍ਰਭ ਜੀ ਘੋਗੜ ਕੀਨ ਬਿਨਾਸ਼ੀ।
ਜੋਰਾ ਸਿੰਘ ਨਾਂ ਦਾ ਇੱਕ ਸਿੱਖ ਸਤਿਗੁਰਾਂ ਦੇ ਲਾਗੇ ਖੜਾ ਸੀ, ਜਦੋਂ ਘੋਗੜ ਨੂੰ ਸਤਿਗੁਰਾਂ ਨੇ ਮਾਰ ਦਿੱਤਾ ਤੇ ਸਤਿਗੁਰਾਂ ਨੂੰ ਜੋਰਾ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੀ ਇਹ ਤੁਸੀਂ ਕੀ ਕੀਤਾ, ਅਚਾਨਕ ਘੋਗੜ ਦਾ ਵਿਨਾਸ਼ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਤੁਸੀਂ ਘੋਗੜ ਨੂੰ ਮਾਰ ਦਿੱਤਾ, ਕਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਰੁਪਿਆਣੇ ਪਹੁੰਚੇ ਤੇ ਘੋਗੜ ਨੂੰ ਕਿਸ ਤਰ੍ਹਾਂ ਮਾਰਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ।
ਦੌਰਾ ਕਰ ਫਿਰੋਜਪੁਰ ਸ਼ਹਿਰ ਗਿਰਦੇ, ਮੁੜ ਫੇਰ ਰੁਪਿਆਣੇ ਆਏ ਗੁਰਜੀ। ਇੱਕ ਸਾਹਮਣੇ ਸੀ ਚਿੱਟੀ ਗਿਰਜ ਬੈਠੀ, ਚੰਗੀ ਤਰ੍ਹਾਂ ਵੇਖੀ ਨੀਜ ਲਾਏ ਗੁਰਜੀ। ਝੱਟ ਮਾਰ ਕੇ ਪਾਰ ਬੁਲਾ ਦਿੱਤੀ, ਤੇਰਾ ਮੁੱਕਾ ਲਿਖਾਏ ਸੁਣਾਏ ਗੁਰਜੀ। ਜੋਰਾ ਸਿੰਘ ਕਹਿੰਦਾ ਕਰਤਾਰ ਸਿੰਘਾ, ਇਹ ਬੇਦੋਸ਼ੀ ਮਾਰੀ ਉਲਟਾਏ ਗੁਰਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਉਸ ਨੂੰ ਮਾਰ ਦਿੱਤਾ ਤੇ ਬਚਨ ਕੀਤਾ ਤੇਰਾ ਲੇਖਾ ਮੁਕਾ ਦਿੱਤਾ। ਲਾਗੋਂ ਜੋਰਾ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਇਸ ਬੇਦੋਸ਼ੀ ਗਿਰਜ ਨੂੰ ਭਾਵ ਕੇ ਤੁਸੀਂ ਸੱਚੇ ਪਾਤਸ਼ਾਹ ਜੀ ਕਿਉਂ ਮਾਰਿਆ?
ਇਹ ਕਿਉਂ ਹੱਤਿਓ, ਕਾਮ ਨਹੀਂ ਐ ਹੈ, ਇਮ ਹੀ ਪਰਿਓ ਰਹਿ ਕੋ ਖੈ ਹੈ।
ਜੋਰਾ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੀ ਇਸ ਨੂੰ ਕਿਉਂ ਹੱਤਿਆ, ਭਾਵ ਕਿ ਇਹਨੂੰ ਕਿਉਂ ਮਾਰਿਆ? ਸੱਚੇ ਪਾਤਸ਼ਾਹ ਜੀ ਇਹਦੇ ਨਾਲ ਤੇ ਕੋਈ ਕੰਮ ਨਹੀਂ ਸੀ। ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਘੋਗੜ ਪਿਆ ਰਵੇਗਾ, ਇਹਨੂੰ ਤੇ ਕੋਈ ਪੰਛੀ ਖਾਵੇਗਾ ਵੀ ਨਹੀਂ।
ਇਸ ਕੇ ਮਾਰਨ ਕੋ ਕਿਆ ਕਾਰਨ, ਪਾਤਸ਼ਾਹ ਪ੍ਰਭ ਕਰੋ ਉਚਾਰਨ।
ਜੋਰਾ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੀ, ਇਸ ਘੋਗਣ ਨੂੰ ਮਾਰਨ ਦਾ ਕੀ ਕਾਰਨ ਹੈ? ਹੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਉਚਾਰਨ ਕਰੋ, ਤੁਸੀਂ ਘੋਗਣ ਨੂੰ ਕਿਉਂ ਮਾਰਿਆ?
ਸ੍ਰੀ ਮੁਖ ਤੇ ਕਹਿ ਕੇ ਸਮਝਾਇਓ, ਸੌ ਤਨ ਘੋਗਣ ਕੋਈ ਨ ਪਾਇਓ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ 100 ਜਨਮ ਇਸ ਨੇ ਘੋਗੜ ਦੇ ਹੁਣ ਤੱਕ ਪਾ ਲਏ ਨੇ, ਪਾਪ ਕੇ 100 ਜਨਮਾਂ ਤੋਂ ਲਗਾਤਾਰ ਇਹ ਘੋਗੜ ਬਣਦਾ ਆ ਰਿਹਾ, ਇਹ ਇਹਦਾ ਅਖੀਰਲਾ ਜਨਮ ਸੀ।
ਪ੍ਰਥਮ ਨਿਪਤ ਥੋ ਜੁਗਤ ਜਮਈਅਤ, ਸਿੱਖ ਗਰੀਬ ਇੱਕ ਇਸ ਕੀ ਰਈਅਤ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਘੋਗੜ ਦੀ ਵਾਰਤਾ ਸੁਣਾਉਣ ਲੱਗੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ 100 ਜਨਮਾਂ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਵੱਡਾ ਰਾਜਾ ਸੀ ਔਰ ਇਹ ਆਪਣੀ ਫੌਜ ਦੇ ਸਮੇਤ ਰਾਜ ਕਰਦਾ ਸੀ।
ਸਿੱਖ ਗਰੀਬ ਇੱਕ ਇਸ ਰਈਅਤ,
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਇੱਕ ਸਿੱਖ ਜਿਹੜਾ ਗਰੀਬ ਹੈ ਇਹਦੀ ਰਈਅਤ ਸੀ, ਭਾਵ ਕਿ ਰਾਜਾ ਸੀ ਇਹ ਵੀ ਸਿੱਖ ਸੀ ਤੇ ਜਿਹੜਾ ਇੱਕ ਗਰੀਬ ਸਿੱਖ ਹੈ ਉਹ ਵੀ ਇਹਦੀ ਰਈਅਤ ਦੇ ਵਿੱਚ ਪ੍ਰਜਾ ਦੇ ਵਿੱਚ ਸ਼ਾਮਲ ਸੀ।
ਬਸ ਤੇ ਕੇਤ ਕਸਮਾ ਬਿਤਾਏ, ਇੱਕ ਦਿਨ ਸਿੱਖ ਕੇ ਮਾਣੀਮ ਆਏ।
ਸਤਿਗੁਰੂ ਗੋਬਿੰਦ ਸਿੰਘ ਜੀ ਸੁਨਾਰੇ ਨੇ ਉਸ ਦੀ ਪਿਛਲੇ ਜਨਮ ਦੀ ਵਾਰਤਾ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਕਾਫੀ ਸਮਾਂ ਬਤੀਤ ਹੋ ਗਿਆ, ਇਸੇ ਤਰ੍ਹਾਂ ਵਸਦਿਆਂ ਇੱਕ ਦਿਨ ਉਸ ਗਰੀਬ ਸਿੱਖ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ।
ਗੁਰ ਹਿਤ ਚਾਹਿਓ ਕਰਨ ਯਾਰਾ, ਸਕਲ ਭਾਂਤ ਸੋ ਕੀ ਅਸ ਤਿਆਰਾ।
ਉਸ ਗਰੀਬ ਸਿੱਖ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਨੂੰ ਚਾਹੀਦਾ ਆਪਣੇ ਵਿੱਤ ਦੇ ਮੁਤਾਬਕ ਸਤਿਗੁਰਾਂ ਦੇ ਨਿਮਿਤ ਲੰਗਰ ਲਵਾਵਾਂ ਤੇ ਸਾਰਿਆਂ ਲੋਕਾਂ ਨੂੰ ਛਕਾਵਾਂ। ਇਸ ਕਰਕੇ ਉਹਨੇ ਹਰ ਇੱਕ ਪ੍ਰਕਾਰ ਦੇ ਨਾਲ ਲੰਗਰ ਦੀ ਪੂਰੀ ਤਿਆਰੀ ਕੀਤੀ।
ਸਿੱਖਣ ਕੋ ਨਿਓ ਦਾ ਤਿਨ ਦਿਓ, ਨਿਪ ਪੀ ਸਿੱਖ ਤੋਂ ਧਾਮ ਲਿਓ।
ਉਸ ਵੇਲੇ ਲੰਗਰ ਤਿਆਰ ਕਰਕੇ ਉਸ ਸਿੱਖ ਨੇ ਸਾਰਿਆਂ ਘਰਾਂ ਦੇ ਵਿੱਚ ਨਿਉਂਦਾ ਭੇਜਿਆ, ਭਾਵ ਕੇ ਸਾਰਿਆਂ ਨੂੰ ਬੁਲਾਇਆ ਕਿ ਲੰਗਰ ਛਕਣ ਦੇ ਵਾਸਤੇ ਪਹੁੰਚੋ। ਇਸੇ ਤਰ੍ਹਾਂ ਉਹ ਜੋ ਰਾਜਾ ਸੀ ਉਹ ਵੀ ਸਿੱਖ ਸੀ ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਦੇ ਘਰ ਵੀ ਨਿਉਂਦਾ ਭੇਜਿਆ ਗਿਆ ਤੇ ਸਾਰੇ ਉਸ ਦੇ ਘਰ ਦੇ ਵਿੱਚ ਛਕਣ ਦੇ ਵਾਸਤੇ ਪਹੁੰਚੇ।
ਸਭ ਕੋ ਮੇਲ ਪਾਇਓ ਤਬ ਆਏ, ਕਰ ਅਰਦਾਸ ਭੋਜਨ ਖਾਏ।
ਸਾਰਿਆਂ ਦਾ ਉਸ ਗਰੀਬ ਸਿੱਖ ਦੇ ਘਰ ਦੇ ਵਿੱਚ ਇਕੱਠ ਹੋਇਆ, ਮੇਲ ਹੋਇਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਰਦਾਸਾ ਕੀਤਾ ਗਿਆ ਤੇ ਸਾਰਿਆਂ ਨੂੰ ਭੋਜਨ ਖਵਾਇਆ।
ਸਿੱਖ ਕੀ ਸੁਤਾ ਅਵਸਥਾ ਤਰਨੀ, ਸੋ ਰਾਜਾ ਪਿਖ ਕੈ ਮਨ ਹਰਨੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਸਿੱਖ ਦੀ ਜਿਹੜੀ ਲੜਕੀ ਸੀ ਉਹ ਜਵਾਨ ਸੀ ਤੇ ਜੋ ਇਹ ਰਾਜਾ ਸੀ ਜਿਹੜਾ ਕਿ ਹੈ ਭਾਵੇਂ ਸਿੱਖ ਸੀ ਉਹਦੇ ਘਰ ਦੇ ਵਿੱਚ ਲੰਗਰ ਛਕਣ ਦੇ ਵਾਸਤੇ ਗਿਆ ਸੀ, ਉਸ ਲੜਕੀ ਦੇ ਉੱਤੇ ਇਸ ਰਾਜੇ ਦਾ ਮਨ ਭਰਮ ਗਿਆ ਜਿਹੜਾ ਕਿ 100 ਜਨਮ ਹੁਣ ਤੱਕ ਘੋਗੜ ਦੇ ਪਾ ਚੁੱਕਾ ਹੈ।
ਆਪਣੇ ਸਦਨ ਗਾਇਓ ਨਿਸਪਰੀ, ਨਿਪਨਰ ਪਠਿਆ ਕਾਰਨ ਕਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਘਰ ਦੇ ਵਿੱਚ ਰਾਜਾ ਪਰਤ ਗਿਆ, ਜਦੋਂ ਰਾਤ ਹੋਈ ਤੇ ਉਹਨੇ ਆਪਣੇ ਸਿਪਾਹੀਆਂ ਨੂੰ ਸੈਨਿਕਾਂ ਨੂੰ ਭੇਜ ਦਿੱਤਾ ਕਿ ਉਸ ਲੜਕੀ ਨੂੰ ਫੜ ਕੇ ਲੈ ਕੇ ਆਓ।
ਸਿੱਖ ਨੇ ਲਖੀ ਨਰੇਸ਼ ਖੁਟਾਈ, ਪਰਮ ਦੁਖੀ ਪਾ ਬਸਨ ਬਸਾਈ।
ਸੈਨਿਕਾਂ ਨੇ ਆਣ ਕੇ ਰਾਜੇ ਦਾ ਹੁਕਮ ਸੁਣਾਇਆ, ਸਿੱਖ ਨੂੰ ਕਹਿੰਦੇ ਨੇ ਕਿ ਤੇਰੀ ਲੜਕੀ ਨੂੰ ਬੁਲਾਇਆ ਹੈ ਰਾਜੇ ਨੇ, ਇਹਨੂੰ ਲੈ ਕੇ ਜਾਣਾ ਹੈ। ਸਤਿਗੁਰੂ ਜੀ ਸੁਨਾਰੇ ਨੇ ਸਾਖੀ ਕਿ ਸਿੱਖ ਨੇ ਜਾਣਿਆ ਕਿ ਰਾਜੇ ਦੀ ਬੜੀ ਖੁਟਿਆਈ ਹੈ, ਉਹਨੇ ਬੜਾ ਖੋਟਾ ਕਰਮ ਕੀਤਾ ਹੈ, ਬਹੁਤ ਜ਼ਿਆਦਾ ਉਹ ਸਿੱਖ ਦੁਖੀ ਹੋਇਆ, ਪਰ ਉਸ ਵੇਲੇ ਉਹਦਾ ਕੋਈ ਸੈਨਿਕਾਂ ਦੇ ਸਾਹਮਣੇ ਵਸ ਨਹੀਂ ਸੀ ਚੱਲਦਾ।
ਦੇਖ ਪਿਤਾ ਕੋ ਪੁੱਤਰੀ ਕਹਿ, ਕਿਉਂ ਨਾ ਹਕੀਏ ਤੋਂ ਦੁਖ ਲਹਿ।
ਜਦੋਂ ਪੁੱਤਰੀ ਨੇ ਆਪਣੇ ਪਿਤਾ ਦੀ ਐਸੀ ਮਾੜੀ ਦਸ਼ਾ ਨੂੰ ਦੇਖਿਆ ਤੇ ਕਹਿੰਦੀ ਹੈ, ਹੇ ਪਿਤਾ ਜੀ, ਬੇਕਾਰ ਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਦੁੱਖ ਕਿਉਂ ਮੰਨਦੇ?
मोह साथ निप निकट चली जय, गुरु करा सुख चिंतन की जय।
लड़की ने अपने पिता नु आख्या के पिता जी मैनू ना लेके तुसी राजे दे कोल चले जाओ, गुरु करे सुख, पिता जी सतगुरु सच्चे पातशाह जी सुख करणगे, चिंता ना कीजे, बिल्कुल किसी प्रकार दी चिंता ना करो।
लै कर पिता गई टिग राजे, कहे के ऐबो समुना आजे।
अपने पिता नु नाल लेके लड़की राजे दे कोल पहुंच गई, जाके राजे नु कहंदी है के ऐबो समुना आजे, अज तेरे नाल मिलाप करन दा चंगा समा नहीं है। राजे नु लड़की ने आख्या
दिवस आगले मैं चले आवो, बिना बुलाए नहीं ठहरावो।
लड़के ने राजे नु आख्या के अगले दिन भाव के कल नु मैं चल के अपने आप ही आवांगी, बिना बुलाए नहीं ठहरावो, भाव के बगैर बुलाया ही आवांगी, नहीं रुकांगी। हुण दो अर्थ ने इहदे विच, शलेख दे विच इस तरह उन्ने आख्या के बिना बुलाए आवांगी, अटकांगी नहीं, ते दूजा अर्थ ए है के कल मैं बिना बुलाए आवांगी पर तेरे पास नहीं ठहरांगी। मुराद ए सी के मैं कल नु शरीर छड़ देना है ते रूह विच मैं आवांगी पर तेरे कोल ठहरांगी नहीं। इस तरह अपने मन दे विच सोच सोच के लड़की ने राजे नु आख्या सी
अपने नर नहीं करो पठावन, रचो या धर्म अधिक दुख पावन।
उसने राजे नु आख्या कि अपने आदमिया नु तू ना कली, रचो अधर्म अधिक दुख पावन, पाव के जेकर मैं झूठा धर्म करांगी ता बड़ा दुख पावांगी, इस करके मैं झूठ नहीं बोल दे, कल नु जरूर आवांगी। उसने इंज आख्या
सुन राजा कह छल नहीं करिए, त्रिया चरित्र न कछु विचरिए।
सतगुरु गोविंद सिंह जी सुना रहे ने साखी, सतगुरु जी कहंदे ने के राजे ने सुन के आख्या देख छल ना करी, फरेब ना करी, मेरे नाल ठगी ना करी, अपने औरतां वाले किसे चरित्र नु ना करी।
होए कूर कर बेबच तो ही तौ सजाए मैं आयस मोही।
राजे ने लड़की नु आख्या के जे तू झूठ बोलिया, किसे प्रकार दा छल कीता, ते फिर तू सजा दे हकदार होवेगी, मैं तेनू बहुत वड्डी फिर सजा देवांगा जे तू ना आई।
कहन लगी मैं रहो न काली, तौ सजाए के मोहे बिसाली।
कहन लगी मैं रहो न काली, कहंदी है कि मैं नहीं रवांगी कल नु, पाव के जरूर आवांगी, ते जेकर मैं आवांगी, जेकर मैं ना रुकांगी ते फिर सजा तू किस तरह देवेगा। हुण इहदा जिहड़ा अर्थ है ओ भी वखरे तरीके दे नाल बनदा है, पाव के कल मैं आउणो नहीं रहांगी, पाव के आवांगी ते फिर मैनू बहुत सजा क्यों होवेगी। इहदा अर्थ राजे ने इस तरह समझिया, पर बीबी दे दिल दे विच इह अर्थ सी कि मैं कल दुनिया उत्ते ही ना रहांगी, भाव के मर जावांगी तां सजा फिर किस नूं दियोगे। इस तरह उसने उस वेले आख्या, क्योंकि किसे भी गल नूं कहण दे दो ढंग हुंदे ने ते दो तरह दे अर्थ वखरे वखरे ही कीते जा सकदे ने, ते जिन्हां दोवां नूं कोई झूठा भी नहीं कह सकदा। गुरबाणी दे विच बहुती जगह दे उत्ते ऐसे बहुत सारे पाठ आउंदे ने जिन्हां दे अर्थ दोवां प्रकार दे नाल ही लग सकदे ने। उदाहरण दे तौर दे उत्ते मैं तुहानूं दो प्रमाण देना हां। सतगुरु अर्जन देव सच्चे पातशाह जी ने गौड़ी राग दे विच फरमान कीता, सतगुरु अर्जन जी लिखदे ने मोहन तेरे ऊचे मंदर महल अपारा, इह गुरबाणी दी पंक्ति है, इहदे दो अर्थ लगदे ने। कई ते ज्ञानी सज्जन कहंदे ने कि सतगुरु अर्जन देव सच्चे पातशाह जी बाबा मोहन जी तों पोथियां लैण दे वास्ते जदों गए ते चुबारे दे विच बाबा मोहन जी दा डेरा सी, थल्ले बैठ के सतगुरु अर्जन देव सच्चे पातशाह जी ने तानपुरा फड़िया ते गाउणा शुरू कर दिता, मोहन तेरे ਉੱਚੇ ਮੰਦਰ ਮਹਿਲ ਉਪਾਰਾ ਕਿ ਹੇ ਬਾਬਾ ਮੋਹਨ ਜੀ ਤੁਹਾਡੇ ਮੰਦਰ ਮਹਿਲ ਜਿਹੜੇ ਨੇ ਉਹ ਬਹੁਤ ਉੱਚੇ ਨੇ ਅਪਾਰ ਨੇ ਭਾਵ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸਤਤੀ ਕੀਤੀ ਬਾਬਾ ਮੋਹਨ ਜੀ ਦੀ ਤਾਂ ਕਿ ਉਹ ਗੁਰਬਾਣੀ ਦੀਆਂ ਪੋਥੀਆਂ ਦੇ ਦੇਣ ਇਸ ਤੋਂ ਇਲਾਵਾ ਕਈ ਜਿਹੜੇ ਗਿਆਨੀ ਸੱਜਣ ਨੇ ਉਹ ਮੋਹਨ ਦਾ ਅਰਥ ਪਰਮੇਸ਼ਰ ਕਰਦੇ ਨੇ ਭਗਵਾਨ ਕਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਗਵਾਨ ਨੂੰ ਸੰਬੋਧਨ ਕਰਕੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਿਆ ਕਿ ਹੇ ਮੋਹਨ ਹੇ ਭਗਵਾਨ ਤੇਰੇ ਮੰਦਰ ਬੜੇ ਉੱਚੇ ਨੇ ਤੇਰੇ ਮਹਿਲ ਅਪਾਰਾ ਨੇ ਭਾਵ ਕਿ ਭਗਵਾਨ ਦੀ ਸਤਿਗੁਰਾਂ ਨੇ ਪਰਮੇਸ਼ਰ ਦੀ ਉਸਤਤੀ ਕੀਤੀ ਹੈ ਬਾਬਾ ਮੋਹਨ ਜੀ ਦੀ ਉਸਤਤੀ ਨਹੀਂ ਕੀਤੀ ਤੇ ਦੋਵੇਂ ਪ੍ਰਕਾਰ ਦੇ ਨਾਲ ਇਹ ਅਰਥ ਠੀਕ ਵੀ ਹੋ ਸਕਦਾ ਕਿਉਂਕਿ ਜਿੱਥੋਂ ਤੱਕ ਲਿਖਤੀ ਸਵਾਲ ਹੈ ਇਸ ਸੂਰਜ ਪ੍ਰਕਾਸ਼ ਦੇ ਵਿਚ ਵੀ ਐਸਾ ਪ੍ਰਮਾਣ ਕਵੀ ਸੰਤੋਖ ਸਿੰਘ ਨੇ ਦਿੱਤਾ ਸੀ ਕਿ ਸਤਿਗੁਰਾਂ ਨੇ ਮੋਹਨ ਨੂੰ ਸੰਬੋਧਨ ਕਰਕੇ ਆਖਿਆ ਤੇ ਉਹ ਸ਼ਬਦ ਉਥੇ ਉਚਾਰਨ ਕੀਤਾ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਨੇ ਜਿਨ੍ਹਾਂ ਦੇ ਅਰਥ ਦੋਹਰੇ ਲੱਗ ਸਕਦੇ ਨੇ ਗੁਰਬਾਣੀ ਦੇ ਵਿਚ ਇਕ ਜਗ੍ਹਾ ਦੇ ਉੱਤੇ ਪਾਠ ਹੁੰਦਾ ਸੁੱਚ ਹੋਵੇ ਤਾਂ ਸੱਚ ਪਾਈਏ ਇਹ ਪੰਕਤੀ ਹੈ ਵਿਸਰਾਮ ਦੇਣ ਦੇ ਨਾਲ ਤੇ ਵਿਸਰਾਮ ਹਟਾ ਦੇਣ ਦੇ ਨਾਲ ਇਹਦੇ ਵੀ ਅਰਥ ਬਣ ਜਾਂਦੇ ਨੇ ਵੱਖਰੇ ਵੱਖਰੇ ਪਰ ਅਰਥ ਦੋਵੇਂ ਹੀ ਠੀਕ ਨੇ ਕਈ ਗਿਆਨੀ ਸੱਜਣ ਇਸ ਤੁਕ ਦਾ ਅਰਥ ਕਰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ ਭਾਵ ਕੇ ਸੁੱਚ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇਕਰ ਪਹਿਲਾਂ ਸੱਚ ਦੀ ਪ੍ਰਾਪਤੀ ਹੋਵੇ ਸੁੱਚ ਹੋਵੇ ਤਾਂ ਸੱਚ ਪਾਈਏ ਸੱਚ ਦੀ ਪ੍ਰਾਪਤੀ ਹੋਵੇ ਤਾਂ ਸੁੱਚ ਦੀ ਪ੍ਰਾਪਤੀ ਹੁੰਦੀ ਹੈ ਤੇ ਕਈ ਕਹਿੰਦੇ ਨੇ ਕਿ ਸੁੱਚ ਹੋਵੇ ਤਾਂ ਸੱਚ ਪਾਈਏ ਕਿ ਜੇ ਸੁੱਚ ਮਰਿਆਦਾ ਹੋਵੇ ਸੁੱਚਤਾ ਹੋਵੇ ਤਾਂ ਸੱਚੇ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਸੱਚ ਦੇ ਤੱਕ ਅਪੜਿਆ ਜਾ ਸਕਦਾ ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਬੀਬੀ ਨੇ ਕਿਸੇ ਹੋਰ ਲਹਿਜੇ ਦੇ ਵਿੱਚ ਕਿਸੇ ਹੋਰ ਅਰਥ ਦੇ ਨਾਲ ਆਖਿਆ ਕਿ ਮੈਂ ਨਹੀਂ ਛਲ ਕਰਾਂਗੀ ਮੈਂ ਰਹੋ ਨਾ ਕਾਲੀ ਮੈਂ ਨਹੀਂ ਰਵਾਂਗੀ ਕੱਲ ਨੂੰ ਬੀਬੀ ਦਾ ਕਹਿਣ ਦਾ ਭਾਵ ਸੀ ਕਿ ਮੈਂ ਸਰੀਰਕ ਰੂਪ ਦੇ ਵਿੱਚ ਹੀ ਨਹੀਂ ਰਵਾਂਗੀ ਰਾਜੇ ਨੇ ਸਮਝਿਆ ਕਿ ਕਹਿੰਦੀ ਹੈ ਕੱਲ ਮੈਂ ਨਹੀਂ ਰਵਾਂਗੀ ਨਹੀਂ ਅਟਕਾਂਗੀ ਭਾਵ ਕਿ ਤੇਰੇ ਕੋਲ ਜ਼ਰੂਰ ਪਹੁੰਚਾਂਗੀ ਇਮ ਕਹਿ ਪਿਤਾ ਸੰਗ ਹਟ ਆਈ ਨਿਸਮੈ ਬਿਖਲੇ ਕਰ ਤਿਸ ਖਾਈ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਾਜੇ ਨੇ ਗੱਲ ਨੂੰ ਪ੍ਰਵਾਨ ਕਰ ਲਿਆ ਕੱਲ ਨੂੰ ਆਉਣ ਦਾ ਜਦੋਂ ਲੜਕੀ ਨੇ ਇਕਰਾਰ ਕੀਤਾ ਸਤਿਗੁਰੂ ਜੀ ਕਹਿੰਦੇ ਨੇ ਕਿ ਪਿਤਾ ਦੇ ਨਾਲ ਮੁੜ ਕੇ ਆਪਣੇ ਘਰ ਆ ਗਈ ਤੇ ਫਿਰ ਉਸਨੇ ਰਾਤ ਦੇ ਵੇਲੇ ਜ਼ਹਿਰ ਖਾ ਲਿਆ ਮਰ ਗਈ
ਮਰਨ ਸਮੇਂ ਦੀਨੋ ਇਮ ਸਾਪ ਇਮ ਹੀਪ ਪਾਪੀ ਸੰਤਾਪ
ਰਾਤ ਦੇ ਵੇਲੇ ਲੜਕੀ ਨੇ ਜ਼ਹਿਰ ਖਾ ਲਿਆ ਤੇ ਮਰਨ ਤੋਂ ਪਹਿਲਾਂ ਉਹਨੇ ਫਿਰ ਰਾਜੇ ਨੂੰ ਸ਼ਰਾਪ ਦਿੱਤਾ ਇਹ ਮਹੀਪ ਪਾਪੀ ਸੰਤਾਪ ਇਹ ਜੋ ਰਾਜਾ ਹੈ ਇਹ ਬਹੁਤ ਵੱਡਾ ਪਾਪੀ ਹੈ ਸੰਤਾਪੀ ਹੈ
ਰਾਜ ਕਰਨ ਕੇ ਲਾਇਕ ਨਾਹੀ ਕੋਗਣ ਤਨ ਪਾਵੋ ਬਨ ਮਾਹੀ
ਲੜਕੀ ਨੇ ਆਖਿਆ ਕਿ ਰਾਜ ਕਰਨ ਦਾ ਬਿਲਕੁਲ ਵੀ ਇਹ ਰਾਜਾ ਲਾਇਕ ਨਹੀਂ ਹੈ ਇਸ ਕਰਕੇ ਇਹ ਕੋਗਣ ਦੇ ਤਨ ਨੂੰ ਪਾਵੇਗਾ
ਰਹੋ ਇਕਾਂਕੀ ਸੰਗ ਨ ਕੋਈ ਕਰਨ ਪਾਪ ਕੋ ਪੈ ਹੈ ਫਲ ਸੋਈ
ਲੜਕੀ ਨੇ ਸ਼ਰਾਪ ਦਿੱਤਾ ਕਿ ਰਾਜਾ ਤੂੰ ਘੋਗੜ ਦੇ ਸਰੀਰ ਨੂੰ ਪਾਵੇਂਗਾ ਇਕੱਲਾ ਰਵੇਗਾ ਤੇਰਾ ਸੰਗੀ ਸਾਥੀ ਕੋਈ ਨਹੀਂ ਹੋਵੇਗਾ ਇਸ ਪਾਪ ਦਾ ਤੈਨੂੰ ਇਹ ਵੱਡਾ ਫਲ ਲੱਗੇਗਾ
ਇਮ ਕਹਿ ਪ੍ਰਾਣ ਤਜੇ ਤਤਕਾਲ ਕੇਤਕ ਦਿਨ ਮੇ ਪਾਨ ਪਕਾਲਾ
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਸ ਤਰ੍ਹਾਂ ਦਾ ਸ਼ਰਾਪ ਦੇ ਕੇ ਲੜਕੀ ਨੇ ਆਪਣੇ ਪ੍ਰਾਣਾਂ ਨੂੰ ਛੱਡ ਦਿੱਤਾ ਤਤਕਾਲ ਮਰ ਗਈ ਤੇ ਥੋੜੇ ਦਿਨਾਂ ਤੋਂ ਬਾਅਦ ਉਹ ਜੋ ਰਾਜਾ ਸੀ ਉਹ ਵੀ ਕਾਲ ਦੇ ਚੁੰਗਲ ਦੇ ਵਿੱਚ ਆ ਗਿਆ ਭਾਵ ਕੇ ਮੌਤ ਨੇ ਉਸ ਨੂੰ ਵੀ ਗ੍ਰਸ ਲਿਆ ਰਾਜਾ ਵੀ ਮਰ ਗਿਆ
ਇੱਕ ਸੌ ਦੇਹ ਜਨਮ ਅਸ ਤਾਰੇ ਕੋਗਣ ਹੋਦ ਰਹੋ ਨਿਰ ਤਾਰੇ
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ 100 ਜਨਮ ਇਸੇ ਤਰੀਕੇ ਦੇ ਨਾਲ ਇਹਨੇ ਘੋਗੜ ਦੇ ਤਾਰਨ ਕੀਤੇ ਨੇ ਬਾਰ ਬਾਰ ਜੰਮਿਆ ਬਾਰ ਬਾਰ ਮਰਿਆ ਪਰ ਜੂਨ ਨਹੀਂ ਬਦਲੀ ਜੂਨ ਘੋਗੜ ਦੀ ਹੀ ਹਰ ਵਾਰੀ ਇਸ ਨੂੰ ਮਿਲਦੀ ਰਹੀ
ਨਿਜ ਸਿੱਖ ਲੱਖ ਕੇ ਆਵੇ ਉਧਾਰਿਓ
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਖਿਰਕਾਰ ਫੇਰ ਵੀ ਸਾਡਾ ਸਿੱਖ ਸੀ, ਇਸ ਕਰਕੇ ਸਿੱਖ ਜਾਣ ਕੇ ਇਸ ਵੇਲੇ 100 ਜਨਮਾਂ ਤੋਂ ਬਾਅਦ ਅਸੀਂ ਇਹਦਾ ਉਧਾਰ ਕੀਤਾ ਹੈ, ਇਹਦਾ ਪਾਰ ਉਤਾਰਾ ਕੀਤਾ, ਕਿਉਂਕਿ ਇਹਦੀ ਕੀਤੀ ਦਾ ਫਲ ਇਹਨੂੰ ਮਿਲ ਚੁੱਕਾ। 100 ਜਨਮ ਇਹਨੇ ਘੋਗੜ ਦੇ ਧਾਰਨ ਕੀਤੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਸਾਰੀ ਵਿਥਿਆ ਨੂੰ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ।
ਮਹਾਰਾਜ ਬੋਲੇ ਸੁਣ ਜੋਰਾ ਸਿੰਘਾ, ਇਸ ਬੜਾ ਅਪਰਾਧ ਕਮਾਇਆ ਹੈ ਸੀ, ਪਹਿਲੇ ਜਨਮ ਦੇ ਵਿੱਚ ਸੀ ਰਾਜਾ, ਵੱਡਾ ਚਿੱਤ ਹੰਕਾਰ ਸਮਾਇਆ ਹੈ ਸੀ। ਕੁਆਰੀ ਕੰਨਿਆ ਇੱਕ ਸੀ ਰੂਪਵੰਤੀ, ਚਿੱਤ ਉਸ ਦੇ ਉੱਤੇ ਡੁਲਾਇਆ ਹੈ ਸੀ। ਜਦ ਉਸ ਦਾ ਸੱਤ ਗਵਾਣ ਲੱਗਾ, ਕਰ ਕੋਪ ਉਸ ਬਚਨ ਸੁਣਾਇਆ ਹੈ ਸੀ। ਉਸ ਕੰਨਿਆ ਸੰਖਿਆ ਖਾ ਲਿਆ, ਇਸ ਤਾਈ ਸਰਾਪ ਦਿਵਾਇਆ ਹੈ ਸੀ। 100 ਜਨਮ ਪਾਈ ਵਿੱਚ ਭੋਗਣਾ ਦੇ ਫਲ ਭੋਗਣਾ ਸਿਰ ਤੇ ਆਇਆ ਹੈ ਸੀ। ਤੈਨੂੰ ਗੰਦ ਦੀ ਖਾਹਿਸ਼ ਸੀ ਗੰਦ ਖਾਈ, ਫਿਰ ਸੁਣ ਸਰਾਪ ਕੰਬਾਇਆ ਹੈ ਸੀ। ਕਰੀ ਬੇਨਤੀ ਦੇਵੀ ਹੁਣ ਬਖਸ਼ ਲਈ, ਪਾਪ ਚੜ ਕੇ ਸਿਰ ਡੁਲਾਇਆ ਹੈ ਸੀ। ਮੇਰੇ ਭਲੇ ਦੀ ਵੀ ਗੱਲ ਦੱਸ ਜਾਵੀਂ, ਦਇਆ ਕੰਨਿਆ ਕਰ ਫੁਰਮਾਇਆ ਹੈ ਸੀ। ਗੁਰੂ ਕਰੇ ਉਧਾਰ ਕਰਤਾਰ ਸਿੰਘਾ, ਉਸ ਸਾਡੇ ਜਿੰਮੇ ਫਰਜ਼ ਲਾਇਆ ਹੈ ਸੀ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਜਦੋਂ ਰਾਜੇ ਨੂੰ ਸਰਾਪ ਦਿੱਤਾ ਤੇ ਰਾਜੇ ਦੇ ਸਾਹਮਣੇ ਹੀ ਲੜਕੀ ਨੇ ਸਰਾਪ ਦਿੱਤਾ ਸੀ, ਉਸ ਨੇ ਫਿਰ ਆਖਿਆ ਕਿ ਮੇਰੇ ਵਾਸਤੇ ਵੀ ਕੋਈ ਭਲੇ ਦੀ ਗੱਲ ਦੱਸ ਜਾ, ਤੇ ਫਿਰ ਦਇਆ ਕਰਕੇ ਕੰਨਿਆ ਨੇ ਆਖਿਆ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੀ ਤੇਰਾ ਉਧਾਰ ਕਰਨਗੇ, ਉਸ ਸਾਡੇ ਜਿੰਮੇ ਫਰਜ਼ ਲਾਇਆ ਹੈ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੰਨਿਆ ਨੇ ਸਾਡੇ ਸਿਰ ਦੇ ਉੱਤੇ ਫਰਜ਼ ਲਾਇਆ ਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਫਰਜ਼ ਨੂੰ ਅਸੀਂ ਅੱਜ ਅਦਾ ਕੀਤਾ, ਇਸ ਕਰਕੇ ਇਹਨੂੰ ਇਸ ਵੇਲੇ ਬਖਸ਼ਿਆ। ਜਾਵ ਪ੍ਰਸੰਗ ਪ੍ਰਭ ਸਰਵ ਉਚਾਰਿਓ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੇ ਦਾ ਸਾਰਾ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਚਾਰਿਆ।
ਜੋਰਾ ਸਿੰਘ ਆਦਿਕ ਟਿਗ ਜੇਤੇ, ਬਿਸਮੇ ਤਨ ਤਨ ਕਹਿ।
ਉਸ ਵੇਲੇ ਜੋਰਾ ਸਿੰਘ ਤੇ ਹੋਰ ਲਾਗੇ ਜਿੰਨੇ ਵੀ ਸਿੰਘ ਸਨ ਉਹ ਸਾਰੇ ਇਸ ਵਿਥਿਆ ਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਏ, ਤੇ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਧਨ ਧਨ ਦੇ ਸ਼ਬਦ ਹੀ ਨਿਕਲੇ। ਇਸੇ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਆਖਿਆ।
100 ਜਨਮ ਦਾ ਸਾਨੂੰ ਉਡੀਕਦਾ ਸੀ, ਬਹੁਤ ਫਲ ਇਸ ਪਾਪ ਦਾ ਪਾਇਆ ਏ, ਬਿਰਥਾ ਗਿਆ ਸਰਾਪ ਨਾ ਕੰਨਿਆ ਦਾ, ਗੰਦ ਫੋਲ ਕੇ ਦੁੱਖ ਉਠਾਇਆ ਏ। 100 ਜਨਮ ਹੁਣ ਇਸ ਦਾ ਹੋਇਆ ਪੂਰਾ, ਇਸੇ ਵਾਸਤੇ ਮਾਰ ਮੁਕਾਇਆ ਏ, ਤੇਰੀ ਤੂੰ ਹੀ ਜਾਣੇ ਕਰਤਾਰ ਸਿੰਘਾ, ਤੇਰਾ ਕਿਸੇ ਨੂੰ ਭੇਦ ਨਾ ਆਇਆ ਏ।
ਸਤਿਗੁਰਾਂ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਇਸੇ ਕਰਕੇ ਇਸ ਨੂੰ ਮਾਰਿਆ, ਕਿਉਂਕਿ ਇਹਦਾ 100 ਜਨਮ ਪੂਰਾ ਹੋ ਗਿਆ ਸੀ। ਸਾਰੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਤੁਸੀਂ ਹੀ ਜਾਣਦੇ ਹੋ, ਤੁਹਾਡੇ ਭੇਦ ਨੂੰ ਸੱਚੇ ਪਾਤਸ਼ਾਹ ਜੀ ਅੱਜ ਤੱਕ ਕੋਈ ਜਾਣ ਨਹੀਂ ਸਕਿਆ, ਸੱਚੇ ਪਾਤਸ਼ਾਹ ਜੀ ਕੋਈ ਸਮਝ ਨਹੀਂ ਸਕਿਆ।
ਨਿਸਮੈ ਖਾਣ ਪਾਣ ਸਭ ਕਰਿਓ, ਸੁਪਤੇ ਬਹੁਰ ਦਿਵਸ ਪੁਣ ਚਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਖਾ ਪੀ ਕੇ ਸਾਰਿਆਂ ਨੇ ਆਰਾਮ ਕੀਤਾ ਹੈ, ਅਗਲਾ ਸਵੇਰਾ ਜਦੋਂ ਚੜੇ।
ਜ਼ੀਨ ਤੁਰੰਗਣ ਪਰ ਤਬ ਡਾਰੇ, ਹੋਇਆ ਰੂੜ ਪ੍ਰਭ ਪੰਥ ਪਧਾਰੇ।
ਸਾਰਿਆਂ ਘੋੜਿਆਂ ਦੇ ਉੱਤੇ ਕਾਠੀਆਂ ਪਾ ਦਿੱਤੀਆਂ ਗਈਆਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ ਤੇ ਅਗਲੇ ਰਸਤੇ ਤੇ ਚੱਲ ਪਏ। सैना संग बिराड़न केरी चाकर राखे गुरु अगेरी। कवि संतोख सिंह जी लिखते ने कि जिहड़ी सैना है बैराड़ां दी ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਰੀ ਹੈ। ਜਿਨ੍ਹਾਂ ਬੈਰਾੜਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਕਰ ਰੱਖਿਆ ਸੀ, ਤਨਖਾਹਾਂ ਮੁਕਰਰ ਕਰਕੇ ਉਹਨਾਂ ਬੈਰਾੜਾਂ ਨੂੰ ਆਪਣੀ ਸੈਨਾ ਦੇ ਵਿੱਚ ਸਤਿਗੁਰਾਂ ਨੇ ਸ਼ਾਮਲ ਕੀਤਾ ਸੀ, ਉਹ ਬੈਰਾੜ ਨਾਲ ਜਾ ਰਹੇ ਨੇ।
ਸੁਣ ਸੁਣ ਸਦਕੋ ਸਿੰਘ ਜੁਝਾਰੇ ਆਏ ਮਿਲੇ ਗੁਰ ਦਰਸ਼ ਨਿਹਾਰੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਸੁਣ ਕੇ ਸਤਿਗੁਰਾਂ ਦੀ ਖਬਰ ਨੂੰ ਹੋਰ ਵੀ ਬਹੁਤੇ ਸਾਰੇ ਜਿਹੜੇ ਲੜਾਕੂ ਜੁਝਾਰੇ ਸਿੰਘ ਨੇ ਉਹ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ ਤੇ ਨਾਲ ਮਿਲਦੇ ਜਾਂਦੇ ਨੇ।
ਅੱਜ ਕਪੀਰ ਦਿਨ ਪ੍ਰਤੀ ਹੋਏ ਸਾਥ ਵਿਚਰਤ ਯਾਰੋ ਹੈ ਨਿਤ ਨਾਥ।
ਇਸ ਪ੍ਰਕਾਰ ਦੇ ਨਾਲ ਸਤਿਗੁਰਾਂ ਦੇ ਨਾਲ ਦਿਨੋ ਦਿਨ ਬਹੁਤੀ ਜ਼ਿਆਦਾ ਸਿੱਖਾਂ ਦੀ ਭੀੜ ਜਮ੍ਹਾਂ ਹੁੰਦੀ ਜਾਂਦੀ ਹੈ ਤੇ ਨਾਥ ਜੋ ਮਾਲਕ ਸਤਿਗੁਰੂ ਜੀ ਨੇ ਉਹ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਜਾ ਰਹੇ ਨੇ।
ਕੇਤਕ ਕੋਸ ਉਲੰਘਤ ਗਏ ਡੇਰਾ ਪਹੁੰਚ ਥੇਹੜੀ ਕਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਕੋਹਾਂ ਦੀ ਦੂਰੀ ਨੂੰ ਫਿਰ ਤੋਂ ਤੈਅ ਕੀਤਾ, ਆਖਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਥੇੜੀ ਨਾਂ ਦੀ ਜਗ੍ਹਾ ਤੇ ਪਹੁੰਚੇ ਤੇ ਜਾ ਕੇ ਉੱਥੇ ਡੇਰਾ ਲਾਇਆ।
ਹੈ ਬੰਦਾਵਣ ਸਾਗਰੇ ਕੀਨੇ ਤਿਣੀ ਦਣੀ ਇਕੱਠੇ ਕਰ ਲੀਨੇ।
ਸਾਰਿਆਂ ਘੋੜਿਆਂ ਨੂੰ ਬੰਨਿਆ ਗਿਆ ਤੇ ਸਿੱਖਾਂ ਸੇਵਕਾਂ ਨੇ ਘੋੜਿਆਂ ਦੇ ਵਾਸਤੇ ਜਿਹੜੇ ਪੱਠੇ ਨੇ ਉਹ ਲਿਆਂਦੇ ਨੇ, ਘਾਹ ਲਿਆਂਦਾ। ਇਸ ਤੋਂ ਇਲਾਵਾ ਆਪਣਾ ਲੰਗਰ ਕਰਨ ਦੇ ਵਾਸਤੇ ਇਹਨਾਂ ਨੇ ਬਾਲਣ ਨੂੰ ਇਕੱਠਾ ਕੀਤਾ।
ਏਕ ਨਾਥ ਬੜ ਅਜ਼ਮਤਵੰਤ ਕਰ ਆਸ਼ਰਮ ਕੋ ਤਹ ਬਸੰਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੈ ਉਥੇ ਇੱਕ ਨਾਥ ਜੋਗੀ ਰਹਿੰਦਾ ਸੀ ਜਿਹੜਾ ਕਿ ਬਹੁਤ ਵੱਡਾ ਕਰਾਮਾਤੀ ਸੀ। ਕਾਰੇ ਆਸ਼ਰਮ ਕੋ ਤਹਾਂ ਬਸੰਤਾ, ਉਸ ਨਾਥ ਦਾ ਉਸ ਜਗ੍ਹਾ ਦੇ ਉੱਤੇ ਆਸ਼ਰਮ ਸੀ, ਨਿਵਾਸ ਜਗ੍ਹਾ ਸੀ।
ਆਗੇ ਇੱਕ ਦਿਨ ਗੁਰ ਸੋ ਮਿਲ ਕਰ ਬੋਲਿਓ ਹੋ ਤੋ ਮਾਨ ਕੋ ਮਨ ਤਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਵੀ ਇਹ ਨਾਥ ਇੱਕ ਵਾਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਸੀ। ਜਦੋਂ ਪਹਿਲਾਂ ਸਤਿਗੁਰਾਂ ਨੂੰ ਇਹ ਮਿਲਿਆ ਸੀ ਉਸ ਵੇਲੇ ਹੰਕਾਰ ਨੂੰ ਧਾਰਨ ਕਰਕੇ ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਦੇ ਬਾਰੇ ਨਾਥ ਨੇ ਆਖੇ ਸਨ।
ਜਗ ਮੈਂ ਗੁਰੂ ਕਹਾਵਤ ਫਿਰ ਕਰਾਂ ਮਾਤ ਪੀ ਕੁਛ ਤਨ ਤਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪਹਿਲਾਂ ਇੱਕ ਸਮੇਂ ਇਹ ਨਾਥ ਸਤਿਗੁਰਾਂ ਨੂੰ ਮਿਲਿਆ ਸੀ ਤੇ ਨਾਥ ਨੇ ਸਤਿਗੁਰਾਂ ਨੂੰ ਆਖਿਆ ਸੀ ਜਗ ਮੈਂ ਗੁਰੂ ਕਹਾਵਤ ਫਿਰਾਂ ਕਿ ਦੁਨੀਆਂ ਦੇ ਵਿੱਚ ਤੂੰ ਆਪਣੇ ਆਪ ਨੂੰ ਗੁਰੂ ਕਹਾਉਂਦਾ ਫਿਰਦਾ ਹੈ,
ਕਰਾਂ ਮਾਤ ਪੀ ਕੁਛ ਤਨ ਤਰੈ।
ਉਸ ਵੇਲੇ ਨਾਥ ਨੇ ਸਤਿਗੁਰਾਂ ਨੂੰ ਆਖਿਆ ਸੀ ਕਿ ਤੂੰ ਆਪਣੇ ਆਪ ਨੂੰ ਗੁਰੂ ਤੇ ਕਹਾਉਂਦਾ ਹੈ ਪਰ ਕੀ ਰਤਾ ਮਾਤਰ ਤੇਰੇ ਵਿੱਚ ਕੋਈ ਕਰਾਮਾਤ ਵੀ ਹੈ ਜਾਂ ਕਿ ਖਾਲਮ ਖਾਲੀ।
ਜੇ ਅਜ਼ਮਤ ਕੁਛ ਦੇਹ ਦਿਖਾਏ ਦੇਖੇ ਬਿਨਾਂ ਨ ਮਨ ਪਤੇ ਆਏ।
ਨਾਥ ਨੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ ਸੀ ਕਿ ਜੇਕਰ ਥੋੜੀ ਬਹੁਤੀ ਮੈਨੂੰ ਵੀ ਤੁਸੀਂ ਆਪਣੀ ਕਰਾਮਾਤ ਦਿਖਾਓਗੇ ਤਾਂ ਮੈਂ ਸਮਝਾਂਗਾ ਕਿ ਤੁਸੀਂ ਵਾਕਿਆ ਹੀ ਗੁਰੂ ਕਹਾਉਣ ਦੇ ਹੱਕਦਾਰ ਹੋ।
ਦੇਖੇ ਬਿਨਾਂ ਨਾ ਮਨ ਪਤਿਆਏ,
ਨਾਥ ਨੇ ਆਖਿਆ ਸੀ ਕਿ ਜਿੰਨਾ ਚਿਰ ਮੈਂ ਤੁਹਾਡੀ ਕੋਈ ਥੋੜੀ ਬਹੁਤੀ ਕਰਾਮਾਤ ਦੇਖ ਨਹੀਂ ਲੈਂਦਾ ਉਨਾ ਚਿਰ ਮੇਰਾ ਮਨ ਰਿੱਝਣਾ ਨਹੀਂ ਹੈ, ਮੇਰੇ ਮਨ ਨੂੰ ਯਕੀਨ ਨਹੀਂ ਆਉਣਾ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਨਾਥ ਨੇ ਉਸ ਸਮੇਂ ਕੀਤੀਆਂ ਸੀ ਜਦੋਂ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਇੱਕ ਸਮੇਂ ਇਸ ਨੂੰ ਮਿਲੇ ਸਨ। ਇਸ ਵੇਲੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਹੀ ਨਾਥ ਦੇ ਕੋਲ ਅਚਾਨਕ ਸਬੱਬ ਦੇ ਨਾਲ ਪਹੁੰਚ ਗਏ ਨੇ ਜਿਨ੍ਹਾਂ ਸਤਿਗੁਰਾਂ ਦੇ ਵਾਸਤੇ ਐਸੇ ਬਚਨ ਕੀਤੇ ਨੇ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਕਰਾਮਾਤ ਦਿਖਾਉਣਗੇ, ਕਿਸ ਤਰੀਕੇ ਦੇ ਨਾਲ ਉਸ ਨਾਥ ਦੀਆਂ ਜਿਹਦਾ ਨਾਮ ਹੁਕਮ ਨਾਥ ਹੈ, ਇਤਿਹਾਸਾਂ ਦੇ ਵਿੱਚ ਨਾਥ ਦਾ ਨਾਮ ਹੁਕਮ ਨਾਥ ਲਿਖਿਆ ਹੋਇਆ ਹੈ, ਉਸ ਹੁਕਮ ਨਾਥ ਨੂੰ ਕਿਸ ਤਰ੍ਹਾਂ ਸਤਿਗੁਰੂ ਜੀ ਆਪਣੇ ਚਰਨੀ ਲਾਉਣਗੇ ਦੇਣਗੇ, ਕਿਸ ਤਰ੍ਹਾਂ ਕਰਾਮਾਤਾਂ ਦਿਖਾਉਣਗੇ। ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।